गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय श्री गुरु रामदास गुण
गावो
गुरु अर्जन बिगनन के
नासक
बिगनन के
नासक
हर गोबिंद शुभ मत श्री हर राय नमो
कर जोरी
नमो
कर जोरी
श्री हर कृष्ण
मना बहोरी
तेग बहादुर परम
कृपाल
वाहिगुरु परम
कृपाला
श्री गुरु गोबिंद
सिंह विसाला
हरों तरा पार पौन पौन
सीसा जी पौन पौन सीसा बार बार जगदीसा
एकंकार सतगुरु ते
प्रसाद सचोए वाहे गुरु जी की फतेह है
बिघन विनाशन
सोए
वाहे गुरु जी की
फतेह है
बिघन
विनाशन सोए दोहरा डार हैं पर जीन तब पए सत गुरु त्यार चढ़े सिंह बैराड़ गन चले उजार उजार
वाहिगुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत सतगुरु गरीब नवाज धन धन श्री गुरु ग्रंथ साहिब सच्चे पातशाह महाराज जी दे पवित्र पावन चरण कमलां विच नौवें पातशाह धन धन श्री गुरु तेग बहादुर साहिब जी दे पवित्र पावन इतिहासक स्थान गुरुद्वारा श्री दुख निवारण साहिब दे पावन दरबार विच सजे हुए संध्या वेले दे दीवाना विच हाजरियां भर के सतगुरु गरीब नवाज पातशाह गुरु कलगी धर चोजी प्रीतम दसमेश पातशाह सरबंस दानी चिट्टियां बाजा वाले शमशेरे बहादुर धन धन श्री गुरु गोबिंद सिंह साहब जी का पवित्र पावन इतिहास बहुत ही अदब सत्कार श्रद्धा ते भावना सहित सरवण कर रहे हो। 40 मुक्तियां दे अंतम संस्कार तो उपरंत माई भागो जो जंग दे मैदान दे विच जख्मी हुई है वैरी दल नाल लड़दे होया ਮਾਈ ਭਾਗੋ ਤੇ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ। ਕਿਰਪਾ ਦ੍ਰਿਸ਼ਟੀ ਕਰਕੇ ਸਰੀਰ ਤੇ ਲੱਗੇ ਜ਼ਖਮਾਂ ਦਾ ਦਰਦ ਨਿਵਾਰਿਆ ਹੈ। ਔਰ ਮਾਈ ਭਾਗੋ ਨੇ ਬੇਨਤੀ ਕੀਤੀ, ਸਤਿਗੁਰੂ ਮੈਂ ਹੁਣ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹੀ ਰਹਿਣਾ ਚਾਹੁੰਦੀ ਹਾਂ ਲੋਕ ਲਾਜ ਤਿਆਗ ਕੇ। ਸਤਿਗੁਰਾਂ ਨੇ ਆਗਿਆ ਦੇ ਦਿੱਤੀ, ਮਾਈ ਭਾਗੋ ਨੂੰ ਆਪਣੇ ਨਾਲ ਲੈ ਲਿਆ ਔਰ ਆਪਣੇ ਨਾਲ ਫੌਜਾਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਚਾਲਾ ਪਾਇਆ ਹੈ। ਰਸਤੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ ਤੇ ਟਿਕੇ ਨੇ, ਜਿੱਥੇ ਇੱਕ ਦੀਰਘ ਆਯੂ ਵਾਲੇ ਸਾਧੂ ਦੇ ਨਾਲ ਮਹਾਰਾਜ ਜੀ ਦੀ ਵਾਰਤਾਲਾਪ ਹੋਈ, ਜਿਹਨੂੰ ਆਪਣੀ ਬੜੀ ਲੰਮੀ ਉਮਰ ਦਾ ਮਾਣ ਸੀ, ਹੰਕਾਰ ਸੀ। ਸਤਿਗੁਰਾਂ ਨੇ ਇਹਦੇ ਅੰਦਰੋਂ ਹਉਮੈ ਨਿਵਾਰੀ ਹੈ, ਇਹਦਾ ਹਿਰਦਾ ਸ਼ੁੱਧ ਕਰਕੇ ਇਹਨੂੰ ਆਤਮਕ ਗਿਆਨ ਦੀ ਸੋਝੀ ਦਿੱਤੀ ਹੈ। ਨਿਜ ਸਰੂਪ ਦਾ ਗਿਆਨ ਪ੍ਰਾਪਤ ਕਰਦਿਆਂ ਇਸ ਸੰਤ ਨੇ, ਸਾਧੂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਔਰ ਵਿਦਾ ਹੋਇਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੋਂ ਜਿਵੇਂ ਚਾਲਾ ਪਾਇਆ, ਰਸਤੇ ਵਿੱਚ ਅਨੇਕਾਂ ਨਗਰਾਂ ਗ੍ਰਾਮਾਂ ਨੂੰ ਪਵਿੱਤਰ ਕਰਦੇ ਜਾ ਰਹੇ ਨੇ। ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਡਾਰ ਹਯਾਨ ਪਰ ਜੀਨ ਤਬ ਪਏ ਸਤਿਗੁਰੂ ਤਿਆਰ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਹੁਕਮ ਕੀਤਾ ਚਾਲੇ ਦਾ ਕਿ ਭਾਈ ਹੁਣ ਇੱਥੋਂ ਅੱਗੇ ਚਾਲਾ ਪਾਉਣਾ ਹੈ। ਸੇਵਾਦਾਰਾਂ ਨੇ ਮਹਾਰਾਜ ਜੀ ਦੇ ਘੋੜੇ ਤੇ ਕਾਠੀ ਪਾਈ ਹੈ, ਆਪੋ ਆਪਣੇ ਘੋੜਿਆਂ ਤੇ ਸਾਰਿਆਂ ਨੇ ਕਾਠੀਆਂ ਪਾ ਕੇ ਘੋੜੇ ਤਿਆਰ ਕੀਤੇ ਹਨ।
ਚੜੇ ਸਿੰਘ ਬੈਰਾੜ ਗਨ ਚਲੇ ਉਜਾਰ ਉਜਾਰ।
ਕਲਗੀਆਂ ਵਾਲੇ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲੇ ਨੇ, ਨਾਲ ਜਿੰਨੇ ਬੈਰਾੜ ਸਾਥੀ ਸਿੰਘ ਨੇ ਸਾਰੇ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਜੀ ਦੇ ਨਾਲ ਚੱਲ ਪਏ ਨੇ। ਬੀਆਬਾਨ ਉਜਾੜ ਹੀ ਉਜਾੜ ਹੈ, ਜੰਗਲ ਹੀ ਜੰਗਲ ਹੈ ਅੱਗੇ। ਉਜਾੜ ਦੇ ਵਿੱਚੋਂ, ਜੰਗਲ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਲੰਘਦੇ ਜਾ ਰਹੇ ਹਨ।
ਜੋ ਪਈ ਨੌਥੇ ਜਬ ਸ਼੍ਰੀ ਪ੍ਰਭ ਗਏ।
ਚਲਦਿਆਂ ਚਲਦਿਆਂ ਪਾਤਸ਼ਾਹ ਜਦੋਂ ਨੌਥੇ ਨਾਮਕ ਇੱਕ ਨਗਰ ਦੇ ਕੋਲ ਗਏ ਹਨ,
ਤੈ ਕੇ ਨਰਗਨ ਆਵਤ ਪਏ।
ਨੌਥੇ ਨਗਰ ਦੇ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਚੱਲ ਕੇ ਆਏ ਹਨ।
ਹੱਥ ਜੋੜ ਤਿੰਨ ਅਰਜ ਗੁਜਾਰੀ,
ਉਹਨਾਂ ਨੇ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ,
ਆਪ ਚਮੂ ਹਜ਼ਰਤ ਕੀ ਮਾਰੀ।
ਬੇਨਤੀ ਕਰਕੇ ਨੌਥੇ ਨਗਰ ਦੇ ਲੋਕ ਬੋਲੇ ਸਤਿਗੁਰਾਂ ਨੂੰ, ਕਹਿਣ ਲੱਗੇ ਮਹਾਰਾਜ ਤੁਸੀਂ ਬਾਦਸ਼ਾਹ ਔਰੰਗਜ਼ੇਬ ਦੀਆਂ ਫੌਜਾਂ ਮਾਰੀਆਂ ਹਨ, ਬਾਦਸ਼ਾਹ ਦੇ ਸੈਂਕੜੇ ਸੂਰਮਿਆਂ ਨੂੰ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਹੈ,
ਇਸ ਥਲ ਕੀ ਜੇ ਨਹੀਂ ਮੁਕਾਮੂ।
ਇਸ ਕਰਕੇ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੀ ਇਸ ਜਗ੍ਹਾ ਤੇ ਡੇਰਾ ਨਾ ਕਰੋ, ਕਿਉਂਕਿ ਤੁਹਾਡੇ ਬਾਦਸ਼ਾਹ ਨਾਲ ਦੁਸ਼ਮਣੀ ਹੈ। ਜੇ ਅਸੀਂ ਤੁਹਾਨੂੰ ਇੱਥੇ ਡੇਰਾ ਕਰਵਾਇਆ ਤੇ ਹੋ ਸਕਦਾ ਬਾਦਸ਼ਾਹ ਸਾਡੇ ਤੇ ਹਮਲਾ ਕਰ ਦੇ। ਏਦਾਂ ਇਹਨਾਂ ਨਗਰ ਨਿਵਾਸੀਆਂ ਨੇ ਡਰ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਮਹਾਰਾਜ ਕਿ ਤੁਸੀਂ ਇਸ ਜਗ੍ਹਾ ਦੇ ਉੱਤੇ ਮੁਕਾਮ ਨਾ ਕਰੋ,
ਉਤਰੋ ਜਾਏ ਅਗਲੇ ਗ੍ਰਾਮੋ।
ਮਹਾਰਾਜ ਆਪ ਜੀ ਇੱਥੋਂ ਚੱਲ ਕੇ ਅਗਲੇ ਕਿਸੇ ਪਿੰਡ ਦੇ ਵਿੱਚ ਉਤਾਰਾ ਕਰ ਲਵੋ।
ਬਿਨਤੀ ਸਹਿਤ ਆਪ ਕੋ ਕਹੇ।
ਮਹਾਰਾਜ ਸਾਡਾ ਜ਼ੋਰ ਨਹੀਂ ਹੈ, ਜੇ ਤੁਸੀਂ ਇੱਥੇ ਡੇਰਾ ਕਰੋਗੇ ਤੇ ਸਾਡਾ ਕੋਈ ਜ਼ੋਰ ਨਹੀਂ ਕਿ ਅਸੀਂ ਤੁਹਾਨੂੰ ਇੱਥੇ ਡੇਰਾ ਨਾ ਕਰਨ ਦੇਈਏ। ਮਹਾਰਾਜ ਅਸੀਂ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜੇ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰ ਲਵੋ।
ਹਜ਼ਰਤ ਤੇ ਤ੍ਰਾਸਤ ਨਿਤ ਰਹੇ,
ਅਸੀਂ ਬਾਦਸ਼ਾਹ ਕੋਲੋਂ ਡਰ ਕੇ ਰਹਿੰਦੇ ਹਾਂ, ਬਾਦਸ਼ਾਹ ਦੀ ਕਰੋਪੀ ਤੋਂ ਡਰ ਕੇ ਰਹਿੰਦੇ ਹਾਂ, ਕਿਤੇ ਬਾਦਸ਼ਾਹ ਸਾਡੇ ਤੇ ਗੁੱਸੇ ਨਾ ਹੋ ਜਾਏ, ਕਿਤੇ ਬਾਦਸ਼ਾਹ ਔਰੰਗਜ਼ੇਬ ਸਾਡੇ ਤੇ ਖਫਾ ਨਾ ਹੋ ਜਾਏ।
ਤਿੰਨ ਪਰ ਕਿਰਪਾ ਕਰਤ ਚੱਲ ਪਰੇ,
ਮਹਾਰਾਜ ਜੀ ਨੇ ਇਹਨਾਂ ਦੀ ਬੇਨਤੀ ਸਵੀਕਾਰ ਕਰ ਲਈ ਔਰ ਇਹਨਾਂ ਤੇ ਕਿਰਪਾ ਕਰਕੇ ਮਹਾਰਾਜ ਜੀ ਅੱਗੇ ਨੂੰ ਚੱਲ ਪਏ।
ਜਾਏ ਮਜਲ ਸਿਰ ਡੇਰਾ ਕਰੇ,
ਮਹਾਰਾਜ ਜੀ ਨੇ ਇੱਕ ਮਜਲ ਕਰਕੇ ਅੱਗੇ ਜਾ ਕੇ ਡੇਰਾ ਕੀਤਾ ਹੈ।
ਫਤੇ ਸਮੂਹ ਗ੍ਰਾਮ ਅਗਾਰੇ,
ਫਤੇ ਸਮੂਹ ਨਾਮਕ ਗ੍ਰਾਮ ਹੈ,
ਖਰੇ ਤੁਰੰਗ ਕਰ ਜੀਨ ਉਤਾਰੇ।
ਫਤੇ ਤੇ ਸਮੂਹ ਨਾਮਕ ਜਿਹੜੇ ਗ੍ਰਾਮ ਹਨ ਉਹਨਾਂ ਦੇ ਨੇੜੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜਾ ਖੜਾ ਕੀਤਾ ਹੈ ਔਰ ਨਾਲ ਦੇ ਸਾਰੇ ਸਾਥੀਆਂ ਨੇ ਆਪਣੇ ਘੋੜੇ ਖੜੇ ਕੀਤੇ, ਕਾਠੀਆਂ ਉਤਾਰੀਆਂ ਹਨ।
ਸਹਿਜ ਸੁਭਾਏ ਕਠਾਂਡੇ ਵਿਚਰਤ,
ਮਹਾਰਾਜ ਜੀ ਸਹਿਜ ਸੁਭਾਏ ਖਲੋਤੇ ਨੇ ਔਰ ਟਹਿਲ ਰਹੇ ਨੇ ਦਸਵੇਂ ਪਾਤਸ਼ਾਹ, ਘੋੜੇ ਦੇ ਉੱਤੋਂ ਉਤਰ ਗਏ ਨੇ। ਫਤਿਹ ਸੰਮੂ ਨਾਮਕ ਨਗਰ ਦੇ ਨੇੜੇ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ ਔਰ ਘੋੜੇ ਤੋਂ ਲੱਥ ਕੇ ਮਹਾਰਾਜ ਜੀ ਟਹਿਲਣ ਲੱਗ ਪਏ, ਇਧਰ ਸੁਭਾਵਕ ਸਹਿਜ ਇਧਰ ਉਧਰ ਵਿਚਰਨ ਲੱਗ ਪਏ।
ਸਿਵਰ ਲਗੇ ਕੋ ਹੇਰਤ ਉਤੇਤ,
ਮਹਾਰਾਜ ਜੀ ਡੇਰਾ ਲਾਉਣ ਵਾਸਤੇ ਜਗ੍ਹਾ ਵੇਖ ਰਹੇ ਨੇ ਵੀ ਡੇਰਾ ਕਿੱਥੇ ਕਰੀਏ। ਇਧਰ ਉਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਰਹੇ ਨੇ, ਤੱਕ ਰਹੇ ਨੇ ਕਿ ਕਿਸ ਜਗ੍ਹਾ ਦੇ ਉੱਤੇ ਡੇਰਾ ਕਰੀਏ।
ਤਿਸ ਛਿੰਨ ਪੁੰਜ ਹਰੀ ਕੇ ਆਏ,
ਇਹਨੇ ਨੂੰ ਹਰੀ ਕੇ ਪਿੰਡ ਦੇ ਜਿਹੜੇ ਲੋਕ ਸਨ ਉਹ ਚੱਲ ਕੇ ਆ ਗਏ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ।
ਲੁੰਜੀ ਖੇਸ ਪੇਟ ਇਤ ਲਿਆਏ,
ਉਹ ਜਿਹੜੇ ਹਰੀ ਕੇ ਪਿੰਡ ਦੇ ਲੋਕ ਸਨ ਸਤਿਗੁਰਾਂ ਦੇ ਕੋਲ ਇੱਕ ਲੂੰਗੀ, ਅੱਜ ਇਹਨੂੰ ਆਪਾਂ ਚਾਦਰਾ ਵੀ ਕਹਿ ਦਿੰਦੇ ਹਾਂ, ਇੱਕ ਲੂੰਗੀ ਤੇ ਇੱਕ ਖੇਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਭੇਟਾ ਲੈ ਕੇ ਆਏ ਹਨ।
ਕਰ ਪਰ ਤਰ ਕਰ ਅਗਰ ਦਿਖਾਈ,
ਉਹ ਲੂੰਗੀ ਤੇ ਖੇਸ ਆਪਣੇ ਹੱਥਾਂ ਤੇ ਧਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਅੱਗੇ ਰੱਖਿਆ ਹੈ, ਮਹਾਰਾਜ ਜੀ ਨੂੰ ਇਹਨਾਂ ਨੇ ਪੇਟ ਭੇਟ ਕੀਤਾ ਹੈ।
ਕੀਨ ਬੰਦਨਾ ਗਰੀਬ ਨਿਵਾਈ,
ਉਹ ਚਾਦਰਾ ਤੇ ਖੇਸ ਮਹਾਰਾਜ ਜੀ ਦੇ ਅੱਗੇ ਭੇਟਾ ਕਰਕੇ ਇਹਨਾਂ ਨੇ ਸਤਿਗੁਰਾਂ ਨੂੰ ਵੰਦਨਾ ਕੀਤੀ, ਵੰਦਨਾ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ, ਨਮਸਕਾਰ ਕੀਤੀ ਹੈ।
ਇਹ ਪ੍ਰਭ ਜੀ ਸਭ ਗ੍ਰਾਮ ਹਮਾਰੇ,
ਕਹਿਣ ਲੱਗੇ ਸਤਿਗੁਰੂ ਜੀ ਆ ਜਿੰਨੇ ਨੇੜੇ ਤੇੜੇ ਪਿੰਡ ਨੇ ਸਾਡੇ ਹਨ, ਆਹ ਚਾਹੇ ਹਰੀ ਕੇ ਪਿੰਡ ਆ ਇਹਦੇ ਨੇੜੇ ਤੇੜੇ ਹੋਰ ਵੀ ਜਿੰਨੇ ਪਿੰਡ ਨੇ, ਮਹਾਰਾਜ ਇਹ ਸਾਰੇ ਪਿੰਡ ਸਾਡੀ ਬਰਾਦਰੀ ਦੇ ਨੇ, ਇਹ ਸਾਡੇ ਭਾਈਚਾਰੇ ਦੇ ਹਨ।
ਧਨ ਭਾਗ ਪੇ ਦਰਸ ਨਿਹਾਰੇ,
ਸਾਡੇ ਧਨ ਭਾਗ ਨੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਤੁਹਾਡੇ ਦਰਸ਼ਨ ਹੋਏ ਨੇ, ਸਾਨੂੰ ਤੁਹਾਡੇ ਦੀਦਾਰ ਹੋਏ ਹਨ।
ਇੱਕ ਲੂੰਗੀ ਸਤਿਗੁਰੂ ਉਠਾਈ,
ਮਹਾਰਾਜ ਜੀ ਨੇ ਜਿਹੜਾ ਉਹ ਚਾਦਰਾ ਸੀ ਉਹ ਚਾਦਰਾ ਵੇਖ ਕੇ ਚੁੱਕਿਆ ਹੈ।
ਕੱਟ ਤੱਟ ਕੇ ਲਪੇਟ ਚੌਂਕਾਈ,
ਮਹਾਰਾਜ ਜੀ ਨੂੰ ਚਾਦਰਾ ਆਪਣੇ ਲੱਕ ਨਾਲ ਲਪੇਟ ਲਿਆ, ਜਿਵੇਂ ਉਧਰ ਦੇ ਲੋਕਾਂ ਦਾ ਭੇਸ ਸੀ ਉਹ ਚਾਦਰਾ ਰੱਖਦੇ ਸਨ ਤੇ ਚਾਦਰਾ ਆਪਣੇ ਤੇੜ ਬੰਨ ਕੇ ਰੱਖਦੇ ਸਨ, ਉਸ ਇਲਾਕੇ ਦਾ ਭੇਸ ਸੀ, ਉਸੇ ਤਰ੍ਹਾਂ ਦਾ ਭੇਸ ਉਹ ਮਹਾਰਾਜ ਜੀ ਵਾਸਤੇ ਲੈ ਕੇ ਆਏ। ਚਾਦਰਾ ਚੁੱਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਲੱਕ ਨਾਲ ਲਪੇਟ ਲਿਆ।
ਬੌਰ ਖੇਸ ਕੋ ਖੋਲ ਬਿਸਾਲੇ,
ਜਿਹੜਾ ਉਹ ਖੇਸ ਸੀ ਇਹਨਾਂ ਵੱਲੋਂ ਭੇਟਾ ਕੀਤਾ ਹੋਇਆ ਉਹ ਖੇਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੋਲਿਆ ਹੈ।
ਦੁਐ ਸਿਕੰਦ ਦੁਐ ਛੋਰਨ ਡਾਲੇ,
ਮਹਾਰਾਜ ਜੀ ਨੇ ਉਹ ਜਿਹੜਾ ਖੇਸ ਸੀ ਨਾ ਆਪਣੇ ਦੋਵਾਂ ਮੋਢਿਆਂ ਤੇ ਪਾ ਲਿਆ ਤੇ ਦੋਹਾਂ ਮੋਢਿਆਂ ਤੇ ਪਾ ਕੇ ਉਹ ਖੇਸ ਦੀਆਂ ਜਿਹੜੀਆਂ ਪੱਲੇ ਹੁੰਦੇ ਨੇ ਉਹ ਬਾਹਾਂ ਦੇ ਥੱਲਿਓਂ ਦੀ ਕੱਢ ਕੇ ਉੱਪਰ ਨੂੰ ਸੁੱਟ ਲਏ, ਜਿਵੇਂ ਉਸ ਇਲਾਕੇ ਦੇ ਲੋਕ ਖੇਸ ਆਪਣੇ ਸਰੀਰ ਤੇ ਲਿਆ ਕਰਦੇ ਸਨ। ਏਦਾਂ ਚਾਦਰਾ ਵੀ ਬੰਨ ਲਿਆ ਤੇ ਖੇਸ ਦੇ ਦੋ ਪੱਲੇ ਮਹਾਰਾਜ ਜੀ ਨੇ ਆਪਣੇ ਮੋਢਿਆਂ ਤੇ ਸੁੱਟ ਲਏ।
ਬੇਸ ਬਣਾਏ ਬੇਸ਼ ਤਿਸ ਦੇਸ਼,
ਉਸੇ ਦੇਸ਼ ਦਾ ਬੇਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਤੇ ਧਾਰਨ ਕਰ ਲਿਆ।
ਖਰੇ ਪਏ ਗੁਰ ਫਬੇ ਵਿਸ਼ੇਸ਼,
ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋਤੇ ਨੇ ਕਹਿੰਦੇ ਬੜੇ ਫਬ ਰਹੇ ਨੇ ਸਤਿਗੁਰੂ, ਚਾਦਰਾ ਲਾਇਆ ਤੇ ਮੋਢਿਆਂ ਤੇ ਖੇਸ ਰੱਖਿਆ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਫੱਬ ਰਹੇ ਨੇ, ਬੜੇ ਸੁੰਦਰ ਲੱਗ ਰਹੇ ਨੇ।
ਮਾਨ ਸਿੰਘ ਸ਼੍ਰੀ ਪ੍ਰਭ ਸਨ ਪਨਿਓ
ਲਾਗੇ, ਭਾਈ ਮਾਨ ਸਿੰਘ ਜੀ ਖਲੋਤੇ ਸਨ। ਭਾਈ ਮਾਨ ਸਿੰਘ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਇਹ ਤਨਖਾ ਉਚਿਤ ਕ੍ਰਿਤ ਜਨਿਓ।
ਕਹਿਣ ਲੱਗੇ, ਸਤਿਗੁਰੂ ਜੀ ਖਾਲਸੇ ਨੂੰ ਤਾਂ ਚਾਦਰੇ ਦੀ ਮਨਾਹੀ ਹੈ ਵੀ ਜਿਹੜਾ ਸਿੰਘ ਹੈ ਅੰਮ੍ਰਿਤਧਾਰੀ ਉਹ ਚਾਦਰਾ ਨਾ ਲਾਵੇ। ਇਹ ਮਹਾਰਾਜ ਜੀ ਆਪ ਜੀ ਦਾ ਹੁਕਮ ਹੈ ਤੇ ਤੁਸੀਂ ਤਨਖਾਹ ਵਾਲਾ ਕੰਮ ਕੀਤਾ ਤੇ ਤੁਸੀਂ ਆਪ ਹੀ ਚਾਦਰਾ ਲਾ ਲਿਆ, ਹੁਣ ਤੁਹਾਨੂੰ ਤਨਖਾਹ ਲੱਗਣੀ ਚਾਹੀਦੀ ਹੈ। ਭਾਈ ਮਾਨ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਇਹ ਤਾਂ ਤਨਖਾਹ ਲੱਗਣ ਦੇ ਉਚਿਤ ਕੰਮ ਹੈ ਜਿਹੜਾ ਤੁਸੀਂ ਚਾਦਰਾ ਧਾਰਨ ਕੀਤਾ ਹੈ।
ਮੁਸਕਾਵਤ ਮੁਖ ਸ਼੍ਰੀ ਪ੍ਰਭ ਭਨੇ,
ਮਹਾਰਾਜ ਜੀ ਮੁਸਕੁਰਾ ਪਏ ਤੇ ਮੁਸਕੁਰਾ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਨਿਤੈ ਸੁਚੇਤ ਖਾਲਸਾ ਬਣੇ।
ਮਹਾਰਾਜ ਜੀ ਕਹਿੰਦੇ, ਮੇਰਾ ਖਾਲਸਾ ਸੁਚੇਤ ਹੋ ਗਿਆ, ਬਸ ਅਸੀਂ ਵੇਖ ਰਹੇ ਸੀ। ਕਹਿੰਦੇ, ਮੇਰਾ ਖਾਲਸਾ ਨਿਤ ਹੀ ਸੁਚੇਤ ਰਹੇਗਾ, ਇਹੋ ਜਿਹੀਆਂ ਗੱਲਾਂ ਨੂੰ ਵੇਖ ਕੇ ਮੇਰਾ ਖਾਲਸਾ ਹਰ ਵੇਲੇ ਸਾਵਧਾਨ ਰਹੇਗਾ, ਤਿਆਰ ਬਰ ਤਿਆਰ ਰਹੇਗਾ।
ਪੁਨ ਗੁਰ ਕਹਿਓ ਦੇਸ਼ ਤਸ ਭੇਸ,
ਮਹਾਰਾਜ ਜੀ ਬੋਲੇ ਕਹਿੰਦੇ, ਭਾਈ ਜਿਹੋ ਜਿਹਾ ਦੇਸ਼ ਉਹੋ ਜਿਹਾ ਭੇਸ, ਜਿਸ ਤਰ੍ਹਾਂ ਦਾ ਦੇਸ਼ ਆ ਅਸੀਂ ਉਸੇ ਤਰ੍ਹਾਂ ਦਾ ਭੇਸ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਲੂੰਗੀ ਤੇੜ ਸਮੋਢੇ ਖੇਸ,
ਤੇੜ ਲੂੰਗੀ ਧਾਰਨ ਕੀਤੀ ਆ ਤੇ ਮੋਢੇ ਤੇ ਖੇਸ ਹੈ, ਇਹ ਜਿਹੋ ਜਿਹਾ ਦੇਸ਼ ਆ ਉਹੋ ਜਿਹਾ ਭੇਸ ਅਸੀਂ ਬਣਾਇਆ ਹੈ। ਇੱਥੇ ਇੱਕ ਸੰਕੇਤ ਵੀ ਸਤਿਗੁਰਾਂ ਨੇ ਦਿੱਤਾ, ਜੇ ਕਿਤੇ ਲੋੜ ਪੈਣ ਤੇ ਕਿ ਕਿਸੇ ਦੇਸ਼ ਦੇ ਵਿੱਚ ਸਿੰਘ ਨੂੰ ਗੁਪਤ ਵਾਸ ਕੱਟਣਾ ਪਵੇ, ਉੱਥੋਂ ਦਾ ਭੇਸ ਅਪਤਿਆਰ ਕਰਨਾ ਪਵੇ ਤੇ ਉਹ ਧਾਰਨ ਵੀ ਕਰ ਸਕਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਇਹ ਬਚਨ ਕੀਤਾ, ਪਰ ਇਹ ਵੀ ਨਾਲ ਕਹਿ ਦਿੱਤਾ ਵੀ ਇਹ ਤਨਖਾਹ ਲੱਗਣ ਯੋਗ ਉਚਿਤ ਕੰਮ ਹੈ। ਮਾਨ ਸਿੰਘ ਨੇ ਜਦੋਂ ਕਿਹਾ, ਮਹਾਰਾਜ ਜੀ ਕਹਿੰਦੇ ਮੇਰਾ ਖਾਲਸਾ ਸਾਵਧਾਨ ਹੈ, ਮੇਰਾ ਖਾਲਸਾ ਸੁਚੇਤ ਹੈ, ਜਿਹੜਾ ਇਹੋ ਜਿਹੀਆਂ ਨਿੱਕੀਆਂ ਬਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ, ਜਾਣਨ ਲੱਗ ਪਿਆ ਹੈ।
ਹੇਰ ਹਰੀ ਕੇ ਰਾਹਕ ਦਿਸ਼ਕੋ,
ਫਿਰ ਉਹ ਜਿਹੜੇ ਹਰੀ ਕੇ ਪਿੰਡ ਦੇ ਗ੍ਰਾਹਕ ਆਏ ਸੀ ਨਾ ਸਤਿਗੁਰਾਂ ਦੇ ਕੋਲੇ ਭੇਟਾ ਲੈ ਕੇ, ਉਹਨਾਂ ਵੱਲ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖਿਆ ਹੈ।
ਕੀਨ ਉਚਾਰਨ ਆਯਸ ਅਸਕੋ,
ਮਹਾਰਾਜ ਜੀ ਨੇ ਉਹਨਾਂ ਹਰੀ ਕੇ ਪਿੰਡ ਵਾਲਿਆਂ ਨੂੰ ਆਗਿਆ ਕੀਤੀ। ਉਹਨਾਂ ਨੂੰ ਆਗਿਆ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਕਰਦਿਆਂ ਬੋਲੇ,
ਨਿਸਮੈ ਚੌਂਦਿਸ਼ ਰਹੋ ਹਮਾਰੇ।
ਮਹਾਰਾਜ ਜੀ ਕਹਿਣ ਲੱਗੇ ਉਹਨਾਂ ਹਰੀ ਕੇ ਪਿੰਡ ਦੇ ਰਾਕਾਂ ਨੂੰ, ਹਾਂ ਭਾਈ ਹਰੀ ਕੇ ਵਾਲਿਓ, ਅੱਜ ਰਾਤ ਨੂੰ ਜਦੋਂ ਸਾਡਾ ਇੱਥੇ ਡੇਰਾ ਲੱਗਣਾ, ਤੁਸੀਂ ਚਾਰੇ ਪਾਸੇ ਪਹਿਰਾ ਦੇਣਾ ਹੈ, ਤੁਸੀਂ ਸਾਡੇ ਡੇਰੇ ਦੇ ਚਾਰੇ ਪਾਸੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਰਹਿਣਾ ਸਵੇਰ ਤੱਕ।
ਜਾਗ੍ਰਤ ਵਿਚਰੋ ਹੋਤ ਸਕਾਰੇ,
ਰਾਤ ਨੂੰ ਤੁਸੀਂ ਜਾਗ ਕੇ ਪਹਿਰਾ ਦੇਣਾ, ਸਾਡੇ ਆਲੇ ਦੁਆਲੇ ਸਾਰੀ ਰਾਤ ਜਾਗਦਿਆਂ ਹੋਇਆ ਸਵੇਰ ਤੱਕ ਪਹਿਰਾ ਦੇਣਾ ਹੈ।
ਸਾਵਧਾਨ ਬਣ ਸ਼ਸਤਰਨ ਧਾਰੀ,
ਸਾਵਧਾਨ ਬਣ ਕੇ ਰਹਿਣਾ, ਸ਼ਸਤਰ ਧਾਰੀ ਹੋ ਕੇ ਰਹਿਣਾ ਹੈ।
ਪਹਿਰਾ ਦੀਜੇ ਜਾਮਨ ਸਾਰੀ,
ਸਾਰੀ ਰਾਤ ਤੁਸੀਂ ਪਹਿਰੇ ਤੇ ਰਹਿਣਾ, ਸਾਰੀ ਰਾਤ ਤੁਸੀਂ ਪਹਿਰਾ ਰੱਖਣਾ ਹੈ।
ਮਤ ਹਰੀ ਕੇ ਸੁਨਤ ਵਖਾਨੇ,
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਹਰੀ ਕੇ ਪਿੰਡ ਦੇ ਲੋਕ ਜਿਹੜੇ ਸਨ ਮੱਤੇ ਹੋਏ ਸੀ ਹੰਕਾਰ ਵਿੱਚ, ਇਹ ਬੋਲੇ ਅੱਗੋਂ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਸਤੇ ਹੋਏ,
ਇਹਾ ਨਾਮ ਕਿਸ ਤੇ ਡਰ ਮਾਨੇ।
ਕਹਿਣ ਲੱਗੇ, ਗੁਰੂ ਜੀ ਇੱਥੇ ਨੀ ਅਸੀਂ ਕਿਸੇ ਦਾ ਡਰ ਮੰਨਦੇ, ਭਾਵੇਂ ਕੋਈ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੋਵੇ ਤੇ ਭਾਵੇਂ ਕੋਈ ਦੂਜਾ ਤੀਜਾ ਹੋਵੇ, ਅਸੀਂ ਇੱਥੇ ਕਿਸੇ ਦਾ ਡਰ ਨਹੀਂ ਮੰਨਦੇ, ਇੱਥੇ ਅਸੀਂ ਕਿਸੇ ਦਾ ਭੈ ਨਹੀਂ ਮੰਨਦੇ।
ਤੁਮ ਪੀਨੇ ਕੀ ਜੋ ਚਿਤ ਸ਼ੰਕਾ,
ਗੁਰੂ ਜੀ ਤੁਸੀਂ ਵੀ ਆਪਣੇ ਚਿਤ ਵਿੱਚ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੋ, ਤੁਸੀਂ ਵੀ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦਾ ਅੰਦੇਸ਼ਾ ਨਾ ਕਰੋ।
ਸੁਪਤੋ ਨਿਸਮੈ ਹੀਨ ਅਤੰਕਾ,
ਤੁਸੀਂ ਡਰ ਤੋਂ ਰਹਿਤ ਹੋ ਕੇ ਰਾਤ ਨੂੰ ਆਰਾਮ ਕਰੋ, ਇੱਥੇ ਨਹੀਂ ਕੋਈ ਆਉਂਦਾ, ਇੱਥੇ ਕੋਈ ਵੜ ਨਹੀਂ ਸਕਦਾ, ਇਹ ਸਾਡੇ ਪਿੰਡ ਦੇ ਮਹਾਰਾਜ, ਨੇੜੇ ਤੇੜੇ ਜਿੰਨੇ ਪਿੰਡ ਨੇ ਸਾਡੇ ਨੇ, ਇੱਥੇ ਨਹੀਂ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ, ਨਾ ਹੀ ਅਸੀਂ ਕਿਸੇ ਤੋਂ ਡਰਦੇ ਹਾਂ। ਇਸ ਕਰਕੇ ਤੁਸੀਂ ਵੀ ਰਾਤ ਨੂੰ ਇੱਥੇ ਬੇਫਿਕਰ ਹੋ ਕੇ, ਨਿਸ਼ੰਕ ਹੋ ਕੇ ਆਰਾਮ ਕਰੋ।
ਪੁਨ ਗੁਰ ਬੋਲੇ ਕਾਰ ਜ਼ਰੂਰ।
ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬੋਲੇ, ਕਹਿਣ ਲੱਗੇ ਹਰੀ ਕੇ ਪਿੰਡ ਵਾਲਿਆਂ ਨੂੰ, ਹਰੀ ਕੇ ਵਾਲਿਓ, ਇਹ ਕੰਮ ਜ਼ਰੂਰੀ ਕਰਨ ਵਾਲਾ ਹੈ।
ਪਹਿਰਾ ਦੇ ਬੋ ਬਣੇ ਹਜੂਰ।
ਸਾਡੇ ਕੋਲ ਪਹਿਰਾ ਦੇਣਾ ਜ਼ਰੂਰੀ ਹੈ, ਤੁਸੀਂ ਸਾਡੇ ਕੋਲ ਜ਼ਰੂਰ ਪਹਿਰਾ ਦਿਓ। ਅੱਜ ਰਾਤ ਜ਼ਰੂਰ ਇੱਥੇ ਜਾਗ ਕੇ ਪਹਿਰਾ ਦਿਓ।
ਮੂਡਨ ਬੋਰ ਨ ਮਾਨਿਓ ਬੈਨ।
ਇਹੋ ਜਿਹੇ ਮੂਰਖ ਨਾ ਸਮਝ ਸਨ ਕਿ ਸਤਿਗੁਰਾਂ ਨੇ ਦੂਜੀ ਵਾਰ ਕਿਹਾ, ਇਹਨਾਂ ਨੇ ਫਿਰ ਵੀ ਮਹਾਰਾਜ ਜੀ ਦੇ ਬਚਨ ਨਹੀਂ ਮੰਨੇ, ਦੂਸਰੀ ਵਾਰ ਵੀ ਮਹਾਰਾਜ ਜੀ ਦੇ ਬਚਨ ਨਹੀਂ ਮੰਨੇ।
ਹਮਰੇ ਗ੍ਰਾਮ ਤ੍ਰਾਸ ਕਿਸ ਹੈ ਨਾ।
ਕਹਿੰਦੇ ਸਤਿਗੁਰੂ ਜੀ ਸਾਡੇ ਪਿੰਡ ਨੇ, ਸਾਡੇ ਆਲੇ ਦੁਆਲੇ ਜਿੰਨੇ ਵੀ ਪਿੰਡ ਨੇ, ਇਹ ਸਾਡੇ ਆਪਣੇ ਨੇ, ਸਾਡੀ ਬਰਾਦਰੀ ਦੇ ਪਿੰਡ ਨੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਲਾ ਕਿਸ ਚੀਜ਼ ਦਾ ਡਰ ਹੈ।
ਸੁਪਤ ਜਥਾ ਸੁਖ ਰਾਤ ਬਿਤਾਓ।
ਸੁਖ ਦੇ ਨਾਲ ਆਰਾਮ ਕਰਕੇ ਰਾਤ ਬਤੀਤ ਕਰੋ।
ਨਾਹਿਨ ਕੋ ਸ਼ੰਕਾ ਮਨ ਲਿਆਓ।
ਤੁਸੀਂ ਆਪਣੇ ਮਨ ਵਿੱਚ ਕਿਸੇ ਵੀ ਪ੍ਰਕਾਰ ਦਾ ਸ਼ੰਕਾ ਨਾ ਲਿਆਓ, ਤੁਸੀਂ ਆਪਣੇ ਹਿਰਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਸੰਦੇਹ ਨਾ ਲਿਆਵੋ।
ਸੁਣ ਸਤਿਗੁਰ ਤਿੰਨ ਬਾਤ ਬੁਝਾਈ।
ਇਹ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਬੋਲੇ, ਤੀਸਰੀ ਵਾਰ ਫਿਰ ਇਹਨਾਂ ਨੂੰ ਕਹਿਣ ਲੱਗੇ,
ਅਮਰੇ ਸੰਗ ਸਿੰਘ ਸਮੁਦਾਈ।
ਮਹਾਰਾਜ ਜੀ ਕਹਿਣ ਲੱਗੇ, ਭਾਈ ਸਾਡੇ ਨਾਲ ਜਿਹੜੇ ਸਿੰਘ ਨੇ ਆ ਬਰਾੜ ਭਾਈ ਹਨ।
ਹਮਰੇ ਪਾਸ ਸਿੰਘ ਮਸਤਾਨੇ।
ਸਾਰੇ ਮਸਤਾਨੇ ਦੀਵਾਨੇ ਨੇ, ਇਹ ਸਾਰੇ ਮਸਤ ਰਹਿੰਦੇ ਨੇ, ਮਸਤ ਮੌਲਾ ਨੇ, ਕਦੇ ਜਾਗ ਪਏ ਜਾਗ ਪਏ, ਨਾ ਜਾਗੇ ਤਾਂ ਨਾ ਜਾਗੇ। ਮਹਾਰਾਜ ਜੀ ਕਹਿੰਦੇ ਸਾਡੇ ਨਾਲ ਆ ਜਿਹੜੇ ਬਰਾੜ ਭਾਈ ਨੇ, ਇਹ ਸਾਰੇ ਮਸਤਾਨੇ ਦੀਵਾਨੇ ਹਨ।
ਨਹੀਂ ਨਿਸਾ ਮੈਂ ਜਾਗਰਨ ਠਾਣੇ।
ਇਹ ਰਾਤ ਨੂੰ ਨਹੀਂ ਜਾਗਦੇ, ਇਹ ਰਾਤ ਨੂੰ ਆਪਣੇ ਆਰਾਮ ਦੇ ਨਾਲ ਸੌਂਦੇ ਹਨ।
ਜੇ ਚਾਕਰ ਬਰਾੜ ਕਨੇਰੇ।
ਆ ਜਿਹੜੇ ਚਾਕਰ ਨੇ ਸਾਡੇ ਕੋਲ ਨੌਕਰ ਰੱਖੇ ਹੋਏ ਨੇ, ਬਹੁਤੇ ਬਰਾੜ ਹਨ।
ਰਾਠ ਤਾੜ ਵੀ ਸਮ ਹਮਹੇਰੇ।
ਰਾਠ ਤਾੜਵੀਆਂ ਦੇ ਸਮਾਨ ਅਸੀਂ ਵੇਖੇ ਹਨ।
ਪ੍ਰੇਮ ਨ ਮਨ ਮੈਂ ਪੈ ਨੈ ਮਨ।
ਇਹਨਾਂ ਬਰਾੜਾਂ ਦੇ ਮਨ ਵਿੱਚ ਓਨਾ ਪ੍ਰੇਮ ਨਹੀਂ ਹੈ ਕਿ ਰਾਤ ਨੂੰ ਇਹ ਜਾਗ ਕੇ ਪਹਿਰਾ ਦੇਣ। ਆ ਉਦਾਂ ਜ਼ਰੂਰ ਮਾਰਨ ਕੁੱਟਣ ਨੂੰ, ਲੜਨ ਨੂੰ ਬੜੇ ਸ਼ੇਰ ਨੇ, ਡਰ ਨਹੀਂ ਮੰਨਦੇ ਕਿਸੇ ਦਾ, ਭੈ ਨਹੀਂ ਮੰਨਦੇ, ਲੜਨ ਨੂੰ ਬੜੇ ਤਿਆਰ ਨੇ, ਯੋਧੇ ਨੇ, ਪਰ ਇਹ ਕਿਸੇ ਨਾਲ ਪ੍ਰੇਮ ਨਹੀਂ ਕਰਦੇ। ਜੇ ਆਖੀਏ ਵੀ ਇਹ ਪ੍ਰੇਮ ਕਰਦੇ ਹੋਣੇ ਤਾਂ ਅਸੀਂ ਤਨਖਾਹ ਤੇ ਰੱਖੇ ਹੋਏ ਨੇ।
ਆਪਣੀ ਇੱਛਾ ਕਾਰਜ ਠਾਣੇ।
ਉਹ ਆਪਣੀ ਇੱਛਾ ਨਾਲ ਕੰਮ ਕਰਦੇ ਨੇ, ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ।
ਸੁਨਤ ਹਰੀ ਕੇ ਗੁਰ ਕੀ ਬਾਤ।
ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ ਤੇ ਹਰੀ ਕੇ ਪਿੰਡ ਵਾਲਿਆਂ ਨੇ, ਸਤਿਗੁਰਾਂ ਦੇ ਜਦੋਂ ਇਹ ਬਚਨ ਸੁਣੇ,
ਮਾਨੀ ਪਹਿਰਾ ਦੇ ਹਮ ਰਾਤ।
ਇਹਨਾਂ ਨੇ ਮੰਨ ਲਈ, ਕਹਿੰਦੇ ਜੀ ਕੋਈ ਗੱਲ ਨੀ, ਫਿਰ ਅਸੀਂ ਪਹਿਰਾ ਦੇਵਾਂਗੇ। ਤੀਸਰੀ ਵਾਰ ਮਹਾਰਾਜ ਜੀ ਦੇ ਬਚਨ ਫਿਰ ਇਹਨਾਂ ਨੇ ਮੰਨ ਹੀ ਲਏ, ਕਹਿੰਦੇ ਜੀ ਕੋਈ ਗੱਲ ਨੀ, ਅਸੀਂ ਰਾਤ ਨੂੰ ਬੰਦੇ ਪਹਿਰੇ ਤੇ ਜਰੂਰ ਭੇਜ ਦਿਆਂਗੇ।
ਮਸਤਕ ਟੇਕ ਗਏ ਨਿਜ ਡੇਰੇ।
ਸਤਿਗੁਰਾਂ ਨੂੰ ਮੱਥਾ ਟੇਕ ਕੇ ਆਪਣੇ ਡੇਰੇ ਆਪਣੇ ਨਗਰ ਚਲੇ ਗਏ।
ਡੋਗਰ ਦਾਸ ਹੁਤੇ ਤਿੰਨ ਕੇਰੇ।
ਹੁਣ ਇਹ ਜਿਹੜੇ ਲੋਕ ਸਨ ਹਰੀ ਕੇ ਪਿੰਡ ਦੇ, ਇਹਨਾਂ ਦੇ ਨੌਕਰ ਸੀ ਅੱਗੇ ਰੱਖੇ ਹੋਏ, ਉਹ ਸਨ ਡੋਗਰੇ। ਵੈਸੇ ਡੋਗਰੇ ਮੁਸਲਮਾਨ ਵੀ ਹੁੰਦੇ ਨੇ, ਪਰ ਡੋਗਰੇ ਪਹਾੜੀ ਇਲਾਕਿਆਂ ਦੇ ਰਹਿਣ ਵਾਲੇ ਜਿਹੜੇ ਨੇ, ਉਹ ਹਿੰਦੂ ਵੀ ਹੁੰਦੇ ਨੇ। ਇਹ ਹਿੰਦੂ ਡੋਗਰੇ ਸਨ ਜਿਹੜੇ ਪਹਾੜੀ ਇਲਾਕਿਆਂ ਤੋਂ ਇੱਧਰ ਆ ਕੇ ਵਸਦੇ ਸਨ। ਉਹ ਇਹਨਾਂ ਨੇ ਨੌਕਰ ਰੱਖੇ ਹੋਏ ਸੀ ਹਰੀ ਕੇ ਪਿੰਡ ਵਾਲਿਆਂ ਨੇ, ਜਿਹੜੇ ਉਹ ਡੋਗਰੇ ਇਹਨਾਂ ਨੇ ਆਪਣੇ ਕੋਲ ਦਾਸ ਨੌਕਰ ਰੱਖੇ ਹੋਏ ਸਨ।
ਇਨਕੇ ਸਾਥ ਸੋ ਗੇਰਾ ਉਚਾਰੀ।
ਉਹਨਾਂ ਡੋਗਰਿਆਂ ਨੂੰ ਜਾ ਕੇ ਹਰੀ ਕੇ ਪਿੰਡ ਦੇ ਨਾਲ ਜ਼ਿਮੀਦਾਰਾਂ ਨੇ ਹੁਕਮ ਕੀਤਾ, ਉਹਨਾਂ ਡੋਗਰੇ ਦਾਸਾਂ ਨੂੰ ਕਹਿਣ ਲੱਗੇ,
ਗੁਰ ਟਿਗ ਪਹੁੰਚੋ ਨਿਜ ਨਿਜ ਵਾਰੀ।
ਕਹਿਣ ਲੱਗਾ ਵੀ ਏਦਾਂ ਕਰੋ ਵੀ ਤੁਹਾਡੀ ਵਾਰੀ ਹੈ ਤੇ ਵਾਰੀ ਵਾਰੀ ਤੁਸੀਂ ਗੁਰੂ ਜੀ ਦੇ ਕੋਲ ਅੱਜ ਰਾਤ ਨੂੰ ਪਹਿਰਾ ਦੇਣਾ। ਸਾਰਿਆਂ ਨੂੰ ਇਕੱਠੇ ਜਾਣ ਦੀ ਲੋੜ ਨਹੀਂ, ਅੱਧੇ ਅੱਧੇ ਚਲੇ ਜਾਓ, ਅੱਧੇ ਇੱਕ ਵਾਰੀ ਚਲੇ ਜਾਓ, ਅੱਧੇ ਇੱਕ ਵਾਰੀ ਚਲੇ ਜਾਓ, ਤੇ ਵਾਰੀ ਵਾਰੀ ਗੁਰੂ ਜੀ ਦੇ ਕੋਲ ਜਾ ਕੇ ਪਹਿਰਾ ਦਿਓ।
ਪਹਿਰਾ ਦੀ ਜੈ ਜਾਗ੍ਰਿਤ ਰਹੀ ਹੈ।
ਪਹਿਰਾ ਦੇਣਾ ਤੇ ਸਾਰੀ ਰਾਤ ਤੁਸੀਂ ਗੁਰੂ ਜੀ ਦੇ ਕੋਲ ਜਾਗਦੇ ਰਹਿਣਾ ਹੈ।
ਸਗਰੀ ਨਿਸਮੈ ਨਿੰਦਰਾ ਲਈ ਹੈ।
ਸਾਰੀ ਰਾਤ ਵਿੱਚ ਤੁਸੀਂ ਨਿੰਦਰਾ ਨਹੀਂ ਲੈਣੀ, ਤੁਸੀਂ ਸਾਰੀ ਰਾਤ ਸੌਣਾ ਨੀ, ਜਾਗਦਿਆਂ ਹੋਇਆ ਹੀ ਪਹਿਰਾ ਦੇਣਾ ਹੈ।
ਸਤਿਗੁਰ ਕਰਕੇ ਖਾਨ ਅਰਪਾਨ,
ਇਹਦਾ ਇਹਨਾਂ ਸਤਿਗੁਰਾਂ ਨੇ ਤਾਂ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਪਹਿਰਾ ਦਿਓ, ਇਹਨਾਂ ਨੇ ਅੱਗੇ ਆਪਣੇ ਨੌਕਰਾਂ ਨੂੰ ਕਹਿ ਦਿੱਤਾ ਵੀ ਤੁਸੀਂ ਪਹਿਰਾ ਦੇਣਾ, ਵੀ ਅੱਗੇ ਤੋਂ ਅੱਗੇ ਹੁਕਮ ਚਲਾ ਦਿੱਤਾ। ਤੋ ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੰਗਰ ਪ੍ਰਸ਼ਾਦ ਛਕਿਆ, ਤੇ ਲੰਗਰ ਪ੍ਰਸ਼ਾਦਾ ਛੱਕ ਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਆਪਣਿਆਂ ਸੁਖਾਸਣਾ ਤੇ ਬਿਰਾਜੇ ਹਨ।
ਸਗਲ ਸਿੰਘ ਸੁਪਤੇ ਸੁਖ ਠਾਨ,
ਨਾਲ ਦੇ ਜਿੰਨੇ ਸਿੰਘ ਨੇ ਬਰਾੜ ਨੇ ਸਾਰੇ ਸੁਖ ਦੇ ਨਾਲ ਲੇਟ ਗਏ ਹਨ।
ਡੋਗਰ ਆਏ ਗੁਰੂ ਟਿਗ ਠਹਿਰੇ,
ਜਿਹੜੇ ਡੋਗਰੇ ਸਨ ਉਹ ਆ ਗਏ ਰਾਤ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਠਹਿਰੇ ਹਨ।
ਦਿਸ਼ ਖਰੇ ਭਏ ਹਿਤ ਪੈਰੇ,
ਪਹਿਰਾ ਦੇਣ ਵਾਸਤੇ ਮਹਾਰਾਜ ਜੀ ਦੇ ਤੰਬੂ ਦੇ ਚਾਰੇ ਪਾਸੇ ਖਲੋ ਗਏ, ਜਿੱਥੇ ਸਤਿਗੁਰਾਂ ਦਾ ਤੰਬੂ ਲੱਗਾ ਸੀ ਮਹਾਰਾਜ ਜੀ ਦੇ ਤੰਬੂ ਦੇ ਆਲੇ ਦੁਆਲੇ ਪਹਿਰਾ ਦੇਣ ਵਾਸਤੇ ਖਲੋ ਗਏ।
ਪਹਿਰ ਜਾਮਨੀ ਬੀਤੀ ਜਬ,
ਇਸੇ ਤਰ੍ਹਾਂ ਜਦੋਂ ਪਹਿਰ ਰਾਤ ਬਤੀਤ ਹੋ ਗਈ,
ਸ਼੍ਰੀ ਮੁਖ ਤੇ ਉੱਚੇ ਕਹਿ ਤਬੈ,
ਕਲਗੀਧਰ ਜੀ ਅੰਦਰੋਂ ਤੰਬੂ ਦੇ ਬੋਲੇ ਉੱਚੀ ਆਵਾਜ਼ ਵਿਚ ਮਹਾਰਾਜ ਦਸਵੇਂ ਪਾਤਸ਼ਾਹ ਜੀ ਬੋਲੇ,
ਖਰੋ ਹਰੀ ਕਾ ਜਾਗ੍ਰਿਤ ਕੋਈ।
ਮਹਾਰਾਜ ਜੀ ਕਹਿੰਦੇ ਹਾਂ ਬਈ ਕੋਈ ਹਰੀ ਕਾ ਆਇਆ, ਹਰੀ ਕੇ ਪਿੰਡ ਦਾ ਕੋਈ ਆਇਆ, ਕੋਈ ਜਾਗ ਰਿਹਾ ਇੱਥੇ ਖਲੋਤਾ।
ਪਹਿਰਾ ਦੇਣ ਆਏ ਕੇ ਨਾ ਕੋਈ,
ਕੋਈ ਪਹਿਰਾ ਦੇਣ ਆਇਆ ਕੇ ਜਾਂ ਨਹੀਂ ਆਇਆ। ਮਹਾਰਾਜ ਜੀ ਨੇ ਇਸ ਤਰ੍ਹਾਂ ਉੱਚੀ ਆਵਾਜ਼ ਵਿਚ ਪੁੱਛਿਆ ਬਾਹਰ ਆਵਾਜ਼ ਮਾਰ ਕੇ, ਕੋਈ ਆਇਆ ਹੈ ਹਰੀ ਕੇ ਪਿੰਡ ਦਾ, ਕੋਈ ਹਰੀ ਕੇ ਨਗਰ ਦਾ ਆਇਆ, ਕੋਈ ਪਹਿਰਾ ਦੇ ਰਿਹਾ ਜਾਂ ਨਹੀਂ ਦੇ ਰਿਹਾ।
ਕਹਿਤ ਪਏ ਹਮ ਡੋਗਰ ਆਏ,
ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਹਿੰਦੇ ਜੀ ਹਰੀ ਕੇ ਤਾਂ ਨਹੀਂ ਆਏ, ਉਹਨਾਂ ਦੇ ਨੌਕਰ ਆ, ਅਸੀਂ ਡੋਗਰੇ ਜ਼ਰੂਰ ਆਏ ਆ, ਹਮ ਡੋਗਰੇ ਆਏ। ਮਹਾਰਾਜ ਅਸੀਂ ਡੋਗਰੇ ਹਾਂ, ਹਰੀ ਕੇ ਨਹੀਂ ਆਏ, ਅਸੀਂ ਡੋਗਰ ਚੱਲ ਕੇ ਆਏ ਹਾਂ।
ਹਿਤ ਪੈਰੇ ਕੇ ਤਿਨੋ ਪਠਾਏ,
ਹਰੀ ਕੇ ਵਾਲਿਆਂ ਨੇ ਸਾਨੂੰ ਤੁਹਾਡੇ ਪਹਿਰੇ ਵਾਸਤੇ ਭੇਜਿਆ ਹੈ।
ਸਭ ਜਾਗ੍ਰਿਤ ਹੈ ਬਨ ਸਾਵਧਾਨ,
ਔਰ ਅਸੀਂ ਸਾਰੇ ਜਾਗ ਰਹੇ ਹਾਂ, ਸਾਵਧਾਨ ਹੋ ਕੇ ਖਲੋਤੇ ਹਾਂ।
ਸੁਪਤੋ ਆਪ ਗੁਰੂ ਭਗਵਾਨ,
ਹੇ ਗੁਰੂ ਭਗਵਾਨ ਜੀ ਤੁਸੀਂ ਆਰਾਮ ਕਰੋ, ਤੁਸੀਂ ਸੁਖ ਲਵੋ।
ਬਖਸ਼ਿਸ਼ ਕਰਿਓ ਚੈਤ ਹੈ ਕੋਈ,
ਪਰਮਾਰਾਗ ਸੱਚੇ ਪਾਤਸ਼ਾਹ ਜੀ ਕੋਈ ਬਖਸ਼ਿਸ਼ ਕਰਨਾ ਚਾਹੁੰਦੇ ਸਨ। ਹਰੀ ਕੇ ਵਾਲਿਆਂ ਨੂੰ ਪਹਿਰੇ ਤੇ ਇਸ ਕਰਕੇ ਬੁਲਾਇਆ ਸੀ ਕਿ ਉਹਨਾਂ ਤੇ ਮਹਾਰਾਜ ਜੀ ਨੇ ਕੋਈ ਬਖਸ਼ਿਸ਼ ਕਰਨੀ ਸੀ, ਨਹੀਂ ਤਾਂ ਸਤਿਗੁਰਾਂ ਨੂੰ ਪਹਿਰੇ ਦੀ ਲੋੜ ਨਹੀਂ ਸੀ, ਪਹਿਰਾ ਤਾਂ ਦੂਜੇ ਸਿੰਘ ਵੀ ਦੇ ਸਕਦੇ ਸਨ, ਪਰ ਇਹ ਤਾਂ ਗੁਰੂ ਸਾਹਿਬ ਨੇ ਕੋਈ ਬਖਸ਼ਿਸ਼ ਕਰਨੀ ਸੀ, ਜਿਸ ਕਰਕੇ ਮਹਾਰਾਜ ਜੀ ਬਾਰ ਬਾਰ ਪੁੱਛਦੇ ਹਨ।
ਭਾਗ ਬਿਨਾ ਕਿਮ ਪ੍ਰਾਪਤ ਹੋਈ,
ਖਾਲਸਾ ਜੀ ਭਾਗਾਂ ਤੋਂ ਬਿਨਾਂ ਵੀ ਬਖਸ਼ਿਸ਼ ਕਿੱਥੇ ਮਿਲਦੀ ਹੈ। ਸਤਿਗੁਰੂ ਬਖਸ਼ਿਸ਼ ਕਰਨਾ ਚਾਹੁੰਦੇ ਨੇ, ਪਰ ਭਾਗਾਂ ਵਿਹੂਣਿਆਂ ਨੂੰ ਕਿਵੇਂ ਬਖਸ਼ਿਸ਼ ਮਿਲੇ।
ਆਦੀ ਰਾਤ ਬੀਤੀ ਜਬ ਜਾਨੀ,
ਇਸੇ ਤਰ੍ਹਾਂ ਜਦੋਂ ਅੱਧੀ ਰਾਤ ਦਾ ਸਮਾਂ ਬਤੀਤ ਹੋ ਗਿਆ,
ਉੱਚੀ ਧੁਨ ਤੇ ਪ੍ਰਭੂ ਬਖਾਨੀ,
ਦੂਜੀ ਵਾਰ ਫੇਰ ਉੱਚੀ ਆਵਾਜ਼ ਵਿਚ ਮਹਾਰਾਜ ਗੁਰੂ ਕਲਗੀਧਰ ਜੀ ਬੋਲੇ,
ਆਏ ਕੇ ਨਹੀਂ ਹਰੀ ਕਾ ਕੋਈ।
ਮਹਾਰਾਜ ਜੀ ਕਹਿੰਦੇ ਹਾਂ ਬਈ ਕੋਈ ਹਰੀ ਕਾ ਆਇਆ ਕੇ ਨਹੀਂ ਆਇਆ, ਕੋਈ ਹਰੀ ਕੇ ਨਗਰ ਦਾ ਆਇਆ ਜਾਂ ਨਹੀਂ ਆਇਆ।
ਇਤ ਸੋ ਜੀ ਲੈ ਬੇ ਇਤ ਸੋਈ,
ਮਹਾਰਾਜ ਜੀ ਕਹਿੰਦੇ ਕੋਈ ਆਇਆ ਇੱਧਰ ਦੀ ਸੋਝੀ ਲੈਣ ਵਾਸਤੇ, ਇੱਧਰ ਦੀ ਕੋਈ ਖਬਰ ਲੈਣ ਹੀ ਆਇਆ ਹੋਵੇ ਵੀ ਚਲੋ ਪਹਿਰਾ ਕੋਈ ਦੇ ਰਿਹਾ ਕਿ ਨਹੀਂ ਦੇ ਰਿਹਾ, ਇਹ ਵੇਖਣ ਹੀ ਕੋਈ ਆਇਆ ਹੋਵੇ।
ਹਮ ਡੋਗਰ ਠਾਡੇ ਤਿੰਨ ਦਾਸ,
ਫਿਰ ਉਹਨਾਂ ਪਹਿਰੇਦਾਰਾਂ ਨੇ ਜਵਾਬ ਦਿੱਤਾ ਕਹਿੰਦੇ ਜੀ ਹਰੀ ਕੇ ਨਹੀਂ ਆਏ, ਅਸੀਂ ਉਹਨਾਂ ਦੇ ਦਾਸ ਡੋਗਰੇ ਖੜੇ ਹਾਂ।
ਪਹਿਰਾ ਦੇਤ ਜਾਗ ਤੇ ਪਾਸ,
ਅਸੀਂ ਪਹਿਰਾ ਦੇ ਰਹੇ ਆਪ ਜੀ ਦੇ ਕੋਲ, ਖਾਸ ਕਰਕੇ ਆਪ ਜੀ ਕੋਲ ਜਾਗ ਰਹੇ ਹਾਂ।
ਸੋ ਨਿਸ ਬਿਖੇ ਹੋਤ ਮਦ ਪਾਣੀ,
ਮਹਾਰਾਜ ਉਹਨਾਂ ਹਰੀ ਕੇ ਵਾਲਿਆਂ ਨੇ ਕਿੱਥੇ ਆਉਣਾ, ਉਹ ਤਾਂ ਰਾਤ ਨੂੰ ਸ਼ਰਾਬ ਪੀ ਲੈਂਦੇ ਹਨ।
ਸੁਪਤੇ ਸਦਨ ਬਿਖੈ ਸੁਖ ਠਾਨੀ,
ਔਰ ਸ਼ਰਾਬ ਪੀ ਕੇ ਆਪਣੇ ਘਰਾਂ ਵਿਚ ਮਸਤ ਹੋ ਕੇ ਸੁੱਤੇ ਪਏ ਹੋਣਗੇ।
ਦਾਸ ਤਿਨੋ ਕੇ ਤਥਾ ਤੁਮਾਰੇ,
ਮਹਾਰਾਜ ਅਸੀਂ ਉਹਨਾਂ ਹਰੀ ਕੇ ਵਾਲਿਆਂ ਦੇ ਦਾਸ ਹਾਂ, ਜਿਹੋ ਜੇ ਉਹਨਾਂ ਦੇ ਦਾਸ ਆ ਉਹੋ ਜੇ ਤੁਹਾਡੇ ਦਾਸ ਹਾਂ
ਹਮ ਸਾਵਧਾਨ ਖਰੇ ਅਬ ਸਾਰੇ
ਅਸੀਂ ਸਾਰੇ ਸਾਵਧਾਨ ਹੋ ਕੇ ਉਸੇ ਤਰ੍ਹਾਂ ਪਹਿਰੇ ਤੇ ਖਲੋਤੇ ਹਾਂ
ਹੁਣ ਤੂਸ਼ਨ ਹੋਏ ਰਾਤ ਬਿਤਾਈ
ਏਦਾਂ ਮਹਾਰਾਜ ਜੀ ਨੇ ਫਿਰ ਚੁੱਪ ਰਹੇ ਤੇ ਰਾਤ ਬਤੀਤ ਹੋ ਗਈ
ਸ਼ਾਮ ਰਹੀ ਜਬ ਕਹੋ ਗੁਸਾਈ
ਜਦੋਂ ਇੱਕ ਪਹਿਰ ਰਾਤ ਰਹਿ ਗਈ ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਕਲਗੀਧਰ ਜੀ ਫਿਰ ਬੋਲੇ
ਆਏ ਕੇ ਨਹੀਂ ਹਰੀ ਕਾ ਅਬੈ
ਕਹਿੰਦੇ ਵੀ ਹੁਣ ਵੀ ਕੋਈ ਆਇਆ ਕਿ ਨਹੀਂ ਆਇਆ ਹਰੀ ਕਾ ਮਹਾਰਾਜ ਜੀ ਤਾਂ ਬਾਰ ਬਾਰ ਪੁੱਛ ਰਹੇ ਨੇ ਵੀ ਸ਼ਾਇਦ ਕੋਈ ਆ ਜਾਵੇ ਹਰੀ ਕਾ ਪਤਾ ਹੀ ਲੈਣ ਆ ਜਾਵੇ ਵੀ ਚਲੋ ਜਿਹੜੇ ਪਹਿਰੇ ਤੇ ਖਲੋਤੇ ਨੇ ਮੈਂ ਮਾੜੀ ਜੀ ਝਾਤ ਹੀ ਮਾਰ ਕੇ ਵੇਖਾਵਾਂ ਵੀ ਖਲੋਤੇ ਵੀ ਅਣ ਕੇ ਜਾਂ ਨਹੀਂ ਖਲੋਤੇ ਮਹਾਰਾਜ ਜੀ ਤੀਸਰੀ ਵਾਰ ਫਿਰ ਪੁੱਛਿਆ ਬਖਸ਼ਿਸ਼ ਕਰਨੀ ਸੀ ਪਰ ਭਾਗਾਂ ਵੀ ਹੁਣਿਆਂ ਨੂੰ ਕਿੱਥੇ ਮਿਲਦੀ ਹੈ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਆਇਆ ਕਿ ਨਹੀਂ ਕੋਈ ਆਇਆ ਹਰੀ ਕਾ
ਲੈ ਬੇਹਿਤ ਪਹਿਰਾ ਸੁਧ ਸਬੈ
ਪਹਿਰੇ ਦੀ ਖਬਰ ਲੈਣ ਵਾਸਤੇ ਵੀ ਜਿਹੜੇ ਪਹਿਰਾ ਦੇ ਰਹੇ ਨੇ ਮੈਂ ਉਹਨਾਂ ਦੀ ਖਬਰ ਲੈ ਲਵਾਂ ਕੋਈ ਏਦਾਂ ਖਬਰ ਲੈਣ ਵਾਲਾ ਆਇਆ ਜਾਂ ਨਹੀਂ ਆਇਆ
ਹੁਣ ਡੋਗਰ ਬੋਲੇ ਹਮ ਅਹੈ
ਤੀਜੀ ਵਾਰ ਫਿਰ ਉਹ ਡੋਗਰ ਬੋਲੇ ਕਹਿੰਦੇ ਮਹਾਰਾਜ ਜੀ ਅਸੀਂ ਖਲੋਤੇ ਹਾਂ
ਪਹਿਰਾ ਦੇ ਸਾਵਧਾਨੀ ਰਹੇ
ਔਰ ਅਸੀਂ ਸਾਵਧਾਨੀ ਦੇ ਨਾਲ ਖਲੋਤੇ ਪਹਿਰਾ ਦੇ ਰਹੇ ਹਾਂ
ਇਸ ਛਿਨ ਕੌਣ ਹਰੀ ਕਾ ਆਵੇ
ਇਸ ਵੇਲੇ ਮਹਾਰਾਜ ਜੀ ਕਿਹੜੇ ਹਰੀ ਕੇ ਨੇ ਆਉਣਾ ਚੱਲ ਕੇ
ਪੀ ਪੀ ਮਦ ਘਰ ਮੈਂ ਸੁਪਤਾਵੇ
ਸਾਰੇ ਸ਼ਰਾਬਾਂ ਪੀ ਪੀ ਕੇ ਆਪਣੇ ਘਰਾਂ ਵਿਚ ਸੁੱਤੇ ਪਏ ਹੋਣਗੇ ਮਗਰੂਰ ਹੋਏ
ਹਮ ਹਜੂਰ ਰਾਵਰ ਕੇ ਖਰੇ
ਮਹਾਰਾਜ ਅਸੀਂ ਆਪ ਜੀ ਦੇ ਹਜੂਰ ਆਪ ਜੀ ਦੇ ਪਹਿਰੇ ਵਿਚ ਖਲੋਤੇ ਹਾਂ
ਆਗੇ ਅਦੇ ਉਹ ਤਥਾ ਅਬ ਕਰੇ
ਮਹਾਰਾਜ ਜੇ ਕੋਈ ਆਗਿਆ ਹੋਵੇ ਤੇ ਸਾਨੂੰ ਆਗਿਆ ਕਰੋ ਸਾਨੂੰ ਹੁਕਮ ਕਰੋ ਅਸੀਂ ਉਹੀ ਕੰਮ ਕਰਾਂਗੇ ਜੋ ਤੁਸੀਂ ਆਗਿਆ ਕਰੋਗੇ
ਸੇਵਾ ਕਰੇ ਸਰਬ ਪ੍ਰਕਾਰੀ
ਸਰਬ ਪ੍ਰਕਾਰ ਨਾਲ ਅਸੀਂ ਆਪ ਜੀ ਦੀ ਸੇਵਾ ਵਿਚ ਹਾਜ਼ਰ ਹਾਂ ਗਰੀਬ ਨਵਾਜ ਕੋਈ ਸਾਡੇ ਵਾਸਤੇ ਹੁਕਮ ਕਰੋ ਅਸੀਂ ਕੀ ਸੇਵਾ ਕਰ ਸਕਦੇ ਹਾਂ
ਹਮ ਡੋਗਰ ਸਗਰੇ ਅਨੁਸਾਰੀ
ਅਸੀਂ ਡੋਗਰ ਸਾਰੇ ਤੁਹਾਡੇ ਅਨੁਸਾਰ ਹਾਂ ਤੁਹਾਡੇ ਅਧੀਨ ਹਾਂ ਗਰੀਬ ਨਵਾਜ ਜੀ
ਸੁਣ ਕਰ ਬਿਨੈ ਸਮੇਤ ਕਿਰਪਾਲਾ
ਜਦੋਂ ਡੋਗਰਿਆਂ ਨੇ ਇਸ ਤਰ੍ਹਾਂ ਨੀ ਬੜੇ ਨੀਵੇਂ ਹੋ ਕੇ ਨਿਮਰਤਾ ਸਹਿਤ ਸਤਿਗੁਰਾਂ ਨੂੰ ਬੇਨਤੀ ਕੀਤੀ ਮਹਾਰਾਜ ਜੀ ਨੇ ਸੁਣੀ
ਦੀਨਸ ਬਰ ਤਿੰਨ ਕੋ ਤਤਕਾਲਾ
ਉਸੇ ਵਕਤ ਮਹਾਰਾਜ ਗੁਰੂ ਕਲਗੀਧਰ ਜੀ ਨੇ ਫਿਰ ਇਹਨਾਂ ਡੋਗਰਾਂ ਨੂੰ ਵਰਦਾਨ ਦਿੱਤਾ
ਬਸਦੇ ਰਹੋ ਤੀਰ ਇਸ ਨਹੀਂ ਚੋਦਰਤਾ ਤੁਮ ਕੋ ਦਈ
ਮਹਾਰਾਜ ਜੀ ਕਹਿੰਦੇ ਵਸਦੇ ਰਹੋ ਡੋਗਰਿਓ ਵਸਦੇ ਰਹੋ ਇਹ ਜਿਹੜੀ ਨਦੀ ਹੈ ਸਤਲੁਜ ਦਰਿਆ ਇਹਦੇ ਕੰਢੇ ਕੰਢੇ ਤੁਸੀਂ ਵਸਦੇ ਰਹੋ ਅੱਜ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਇਲਾਕੇ ਵਿੱਚ ਦਸਵੇਂ ਪਾਤਸ਼ਾਹ ਦੇ ਬਚਨਾਂ ਨਾਲ ਦਰਿਆ ਦੇ ਕੰਢੇ ਕੰਢੇ ਬਹੁਤ ਸਾਰੇ ਪਿੰਡ ਇਹਨਾਂ ਡੋਗਰਾਂ ਦੇ ਹਨ ਉਹੀ ਵਸ ਰਹੇ ਨੇ ਦਸਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਮਹਾਰਾਜ ਜੀ ਕਹਿੰਦੇ ਵਸਦੇ ਰਹੋ ਤੁਹਾਨੂੰ ਨਵੀਂ ਚੋਦਰਤਾ ਦੇ ਦਿੱਤੀ ਵਿਚਾਰੇ ਨੌਕਰ ਸੀ ਕਿੱਥੇ ਉਹਨਾਂ ਦਾ ਨੌਕਰੀ ਦਾ ਕੰਮ ਕਰਦੇ ਸੀ ਹਰੀਕੇ ਵਾਲਿਆਂ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਚੌਧਰੀ ਬਣਾ ਦਿੱਤਾ ਤੁਸੀਂ ਚੌਧਰੀ ਹੁਣ ਇਹਨਾਂ ਇਲਾਕਿਆਂ ਦੇ ਵਸਦੇ ਰਹੋ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ ਤੇ ਇੱਕ ਛਿਨ ਵਿੱਚ ਰਾਜਿਆਂ ਨੂੰ ਰੰਕ ਤੇ ਰੰਕਾਂ ਨੂੰ ਰਾਜੇ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ ਕਹਿੰਦੇ ਨਵੀਂ ਚੌਧਰਤਾ ਤੁਹਾਨੂੰ ਦੇ ਦਿੱਤੀ ਹੈ ਇਸ ਇਲਾਕੇ ਦੀ ਆ ਦਰਿਆ ਦੇ ਨਦੀ ਦੇ ਕੰਢੇ ਕੰਢੇ ਤੁਸੀਂ ਵਸਦੇ ਰਹੋ
ਨੈ ਕੇ ਤੀਰ ਤੀਰ ਜੋ ਦੇਸ਼ ਹੋਏ ਤੁਹਾਰੋ ਦੇਸ਼ ਅਸ਼ੇਸ਼
ਆ ਨਦੀ ਦੇ ਕੰਢੇ ਕੰਢੇ ਦਰਿਆ ਦੇ ਕੰਢੇ ਕੰਢੇ ਤੁਹਾਡਾ ਦੇਸ਼ ਹੋਵੇਗਾ ਤੁਹਾਡਾ ਇਲਾਕਾ ਹੋਵੇਗਾ ਤੁਹਾਡਾ ਵਸੇਬਾ ਹੋਵੇਗਾ ਜਿੰਨੇ ਨਗਰ ਹੋਣਗੇ ਤੁਹਾਡੇ ਹੋਣਗੇ
ਸੁਣ ਕਿਰਪਾਲ ਤੇ ਬਖਸ਼ਿਸ਼ ਬਾਣੀ
ਮਹਾਰਾਜ ਗੁਰੂ ਕਲਗੀਧਰ ਜੀ ਦੀ ਬਖਸ਼ਿਸ਼ ਭਰੀ ਏ ਬੋਲੀ ਬਖਸ਼ਿਸ਼ ਭਰੇ ਬਚਨ ਸੁਣੇ ਹਨ ਇਹਨਾਂ ਡੋਗਰਾਂ ਨੇ
ਨਿਕਟ ਆਏ ਸਭ ਬੰਧਨ ਠਾਣੀ
ਸਤਿਗੁਰਾਂ ਦੇ ਕੋਲ ਆ ਕੇ ਇਹਨਾਂ ਨੇ ਬੜੇ ਪਿਆਰ ਨਾਲ ਮਹਾਰਾਜ ਜੀ ਦੇ ਚਰਣਾਂ ਵਿਚ ਵੰਦਨਾ ਕੀਤੀ ਮੱਥਾ ਟੇਕਿਆ
ਰਾਵਰ ਕੇ ਬਚ ਸਦਾ ਸਥਿਰ
ਮਹਾਰਾਜ ਜੀ ਦੇ ਬਚਨ ਸਦਾ ਹੀ ਸਥਿਰ ਹਨ ਸਦਾ ਹੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਅਟਲ ਹਨ
ਦੇਖ ਦੀਨ ਕੋ ਬਖਸ਼ਣ ਕਰ
ਜਿਹੜਾ ਕੋਈ ਦੀਨ ਬਣ ਕੇ ਸਤਿਗੁਰਾਂ ਦੇ ਚਰਣਾ ਚ ਆ ਜਾਂਦਾ ਹੈ ਉਹਦੇ ਤੇ ਮਹਾਰਾਜ ਗੁਰੂ ਗਰੀਬ ਨਿਵਾਜ ਜੀ ਬਖਸ਼ਿਸ਼ ਕਰਦਿਆਂ ਦੇਰੀ ਨਹੀਂ ਲਾਉਂਦੇ।
ਤਬ ਤੇ ਦਿਨ ਪ੍ਰਤ ਡੋਗਰ ਦੇਸ਼,
ਖਾਲਸਾ ਜੀ ਉਸੇ ਦਿਨ ਤੋਂ ਬਾਅਦ ਦਿਨ ਪ੍ਰਤੀ ਦਿਨ ਜਿਹੜੇ ਡੋਗਰਾਂ ਦੇ ਦੇਸ਼ ਨਗਰ ਹਨ,
ਸਨੇ ਸਨੇ ਹੋਏ ਗਯੋ ਅਸ਼ੇਸ਼,
ਸਨੇ ਸਨੇ ਸਹਿਜੇ ਸਹਿਜੇ ਵੱਧ ਵੱਧ ਕੇ ਬਹੁਤ ਵਿਸ਼ਾਲ ਹੋ ਗਏ, ਕਈ ਨਗਰ ਇਨ੍ਹਾਂ ਦੇ ਵਸ ਗਏ।
ਮੂਡ ਹਰੀ ਕੇ ਸਕੇ ਨ ਲਏ,
ਪਰ ਉਹ ਜਿਹੜੇ ਮੂਰਖ ਹਰੀ ਕੇ ਵਾਲੇ ਸਨ ਉਹ ਸਤਿਗੁਰਾਂ ਕੋਲੋਂ ਬਖਸ਼ਿਸ਼ ਨਹੀਂ ਲੈ ਸਕੇ, ਉਹ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕੇ।
ਗੁਰ ਚਿਤ ਚੈਤ ਰਹੇ ਕੁਛ ਦਏ,
ਸਤਿਗੁਰੂ ਜੀ ਚਾਹੁੰਦੇ ਰਹੇ ਕਿ ਅਸੀਂ ਇਹਨਾਂ ਨੂੰ ਦੇ ਦਈਏ ਕੁਝ, ਹਰੀ ਕੇ ਵਾਲਿਆਂ ਨੂੰ ਇਹਨਾਂ ਨੂੰ ਕੁਝ ਬਖਸ਼ਿਸ਼ ਕਰ ਦਈਏ।
ਸੋਚ ਇਸ਼ਨਾਨ ਠਾਨ ਕਰ ਫੇਰ,
ਪਰ ਉਹਨਾਂ ਮੂਰਖਾਂ ਦੇ ਭਾਗਾਂ ਚ ਨਹੀਂ ਸੀ, ਨਹੀਂ ਲੈ ਸਕੇ ਸਤਿਗੁਰਾਂ ਕੋਲੋਂ ਕੋਈ ਦਾਤ। ਮਹਾਰਾਜ ਸੱਚੇ ਪਾਤਸ਼ਾਹ ਨੇ ਇਧਰ ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲਾ ਹੋ ਚੁੱਕਾ ਸੀ, ਉੱਠ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸੋਚ ਇਸ਼ਨਾਨ ਕੀਤਾ ਹੈ।
ਚੜ ਪ੍ਰਭ ਚਾਲੇ ਹੋਤ ਸਵੇਰ,
ਦਿਨ ਚੜਦਿਆਂ ਮਹਾਰਾਜ ਜੀ ਇੱਥੋਂ ਘੋੜੇ ਤੇ ਸਵਾਰ ਹੋ ਕੇ ਅੱਗੇ ਨੂੰ ਚੱਲ ਪਏ।
ਕੇਤਕ ਕੋਸ ਉਲੰਘ ਕਰ ਗਏ,
ਇਸ ਤਰ੍ਹਾਂ ਕਈ ਕੂਹ ਦਾ ਪੈਂਡਾ ਤੈਅ ਕਰਕੇ ਮਹਾਰਾਜ ਜੀ ਅੱਗੇ ਨੂੰ ਚਲੇ ਗਏ।
ਵਿੱਚ ਉਦਿਆਨ ਉਤਰ ਤੇ ਪਏ,
ਇੱਕ ਬੜਾ ਸੰਘਣਾ ਉਦਿਆਨ ਜੰਗਲ ਸੀ, ਜੰਗਲ ਦੇ ਵਿੱਚ ਹੀ ਮਹਾਰਾਜ ਜੀ ਜਾ ਕੇ ਉਤਰੇ ਹਨ।
ਬਦਰੀ ਬਡੋ ਧਰੋਵਰ ਖਰਿਓ,
ਬੜਾ ਵੱਡਾ ਬੇਰੀ ਦਾ ਦਰਖਤ ਖੜਾ ਸੀ, ਪੁਰਾਣਾ ਦਰਖਤ ਸੀ ਬੇਰੀ ਦਾ, ਬੜੇ ਵੱਡੇ ਆਕਾਰ ਦਾ ਦਰਖਤ ਸੀ ਬੇਰੀ ਦਾ।
ਇਸ ਕੇ ਤਰੇ ਸਿਵਰ ਗੁਰ ਕਰਿਓ,
ਬੇਰੀ ਦੇ ਥੱਲੇ ਮਹਾਰਾਜ ਜੀ ਨੇ ਉਤਾਰਾ ਕੀਤਾ, ਉਹਦੇ ਥੱਲੇ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀ ਉਤਰੇ ਹਨ।
ਇੱਕ ਰਾਤ ਤੈ ਬਸੇ ਬਿਤਾਈ,
ਔਰ ਇੱਕ ਰਾਤ ਮਹਾਰਾਜ ਜੀ ਨੇ ਇੱਥੇ ਜੰਗਲ ਦੇ ਵਿੱਚ ਹੀ ਬੇਰੀ ਦੇ ਥੱਲੇ ਡੇਰਾ ਕਰਕੇ ਬਤੀਤ ਕੀਤੀ ਹੈ।
ਪ੍ਰਭ ਪੁਨ ਚੜੇ ਪ੍ਰਾਤ ਹੋਏ ਆਈ,
ਫਿਰ ਅਗਲਾ ਦਿਨ ਚੜਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਚਾਲਾ ਪਾਇਆ ਹੈ।
ਕੇਤਕ ਕੋਸ ਕੀਨ ਪ੍ਰਸਥਾਨਾ,
ਇੱਦਾਂ ਹੀ ਚਲਦਿਆਂ ਚਲਦਿਆਂ ਕੁਝ ਕੋ ਦਾ ਪੈਂਡਾ ਹੋਰ ਮਹਾਰਾਜ ਜੀ ਨੇ ਤੈਅ ਕੀਤਾ ਹੈ।
ਜਾਏ ਪਹੁੰਚੇ ਤਬ ਇੱਕ ਥਾਨਾ,
ਚਲਦਿਆਂ ਚਲਦਿਆਂ ਮਹਾਰਾਜ ਜੀ ਇੱਕ ਜਗ੍ਹਾ ਤੇ ਇੱਕ ਥਾਂ ਤੇ ਪਹੁੰਚੇ ਹਨ।
ਗ੍ਰਾਮ ਵਜੀਦਪੁਰੇ ਤਿਸ ਕਾਲਾ,
ਇਸ ਪਿੰਡ ਦਾ ਨਾਮ ਹੈ ਵਜੀਦਪੁਰਾ, ਉਸ ਵੇਲੇ ਦਾ ਨਾਮ ਵਜੀਦਪੁਰਾ ਸੀ।
ਤਿਸ ਸੈਨ ਸਮੇਤ ਸਿਵਰ ਕੋ ਕਾਲਾ,
ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸੈਨਾ ਸਮੇਤ ਡੇਰਾ ਕੀਤਾ ਹੈ।
ਉਤਰੇ ਬੰਦ ਤੁਰੰਗਮ ਦਏ,
ਉਤਰੇ ਨੇ ਘੋੜੇ ਬੰਨ ਦਿੱਤੇ ਗਏ ਹਨ।
ਸਿੰਘ ਗੁਰੂ ਟਿਗ ਆਵਤ ਪਏ,
ਸੇਵਾਦਾਰ ਸਿੰਘ ਮਹਾਰਾਜ ਜੀ ਦੇ ਕੋਲ ਆਏ ਹਨ।
ਪਾਤਸ਼ਾਹ ਇਤ ਆਵਨ ਕਰੇ,
ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਇੱਥੇ ਚੱਲ ਕੇ ਆਏ ਹੋ।
ਪਹੁੰਚੇ ਇਹਾਂ ਕਸੂਰੇ ਤਰੇ,
ਮਹਾਰਾਜ ਜੀ ਇੱਥੇ ਆਪ ਜੀ ਉਤਰੇ ਹੋਏ, ਇੱਥੇ ਤਾਂ ਕਸੂਰ ਦੀਆਂ ਨੌਬਤਾਂ ਵੱਜਦੀਆਂ ਨੇ, ਜਿਹੜਾ ਵਜੀਦਪੁਰਾ ਪਿੰਡ ਹੈ।
ਵਜੇ ਨੌਬਤਾਂ ਇਸ ਪੁਰ ਬਾਈ,
ਮਹਾਰਾਜ ਇਸ ਪਿੰਡ ਦੀਆਂ 22 ਨੌਬਤਾਂ ਵੱਜਦੀਆਂ ਨੇ ਕਸੂਰ ਦੇ ਵਿੱਚ।
ਵਸੇ ਪਠਾਨ ਚਮੂ ਸਮੁਦਾਈ,
ਬੜੇ ਪਠਾਨ ਜਿਹੜੇ ਨੇ ਆਪਣੀਆਂ ਫੌਜਾਂ ਸਮੇਤ ਵਸਦੇ ਹਨ।
ਸ੍ਰੀ ਮੁਖ ਤੇ ਪੁਰ ਮਾਵਨ ਕਰਿਓ,
ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ, ਸੁਣ ਕੇ ਕਹਿਣ ਲੱਗੇ,
ਤੁਰਕਨ ਤੇਜ ਭਵਿੱਖ ਤਾਰਿਓ,
ਮਹਾਰਾਜ ਜੀ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੁਰਕਾਂ ਦਾ ਕੋਈ ਤੇਜ ਪ੍ਰਤਾਪ ਨਹੀਂ ਰਹੇਗਾ।
ਕਾਨੇ ਕਾਛੇ ਗ੍ਰਾਮ ਬਡੇਰੇ,
ਜਿਹੜਾ ਮੁਲਤਾਨ ਦੇ ਇਲਾਕੇ ਵਿੱਚ ਕਾਨਾ ਕਾਛਾ ਗ੍ਰਾਮ ਹੈ,
ਤੈ ਉਪਜੇਂਗੇ ਸਿੰਘ ਕਨੇਰੇ,
ਉੱਥੇ ਕਾਨੇ ਕਾਛੇ ਦੇ ਇਲਾਕੇ ਵਿੱਚ ਮੇਰੇ ਬੜੇ ਬੜੇ ਸਿੰਘ ਪੈਦਾ ਹੋਣਗੇ।
ਬਹੁਤ ਨੌਬਤਾਂ ਵਜੇ ਹਮਾਰੀ,
ਉੱਥੇ ਨੌਬਤਾਂ ਵੱਜਣਗੀਆਂ ਖਾਲਸੇ ਦੀਆਂ, ਉੱਥੇ ਸਾਡੀਆਂ ਨੌਬਤਾਂ ਵੱਜਣਗੀਆਂ।
ਕੇਤਕ ਦਿਨ ਮੈਂ ਤਿੰਨੋ ਮਜਾਰੀ,
ਉਹਨਾਂ ਦੇ ਵਿੱਚ ਬਹੁਤ ਭਾਰੀ ਸੂਰਬੀਰ ਬਹਾਦਰ ਯੋਧੇ ਸਿੰਘ ਹੋਣਗੇ। ਖਾਲਸਾ ਜੀ ਕਾਨੇ ਕਾਛੇ ਦੇ ਇਲਾਕੇ ਦੇ ਸਿੰਘ ਸਨ, ਭਾਈ ਬਨੀ ਸਿੰਘ ਜੀ ਵਰਗੇ ਸ਼ਹੀਦ, ਜਿਨ੍ਹਾਂ ਦੇ ਪਰਿਵਾਰ ਚੋਂ 52 ਸਿੰਘ ਸ਼ਹੀਦ ਹੋਏ ਹਨ।
ਹਿਮ ਬਤਰਾਵਤ ਤਿਸ ਥਲ ਖਰੇ,
ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਸੁਣਾਂਤ ਕੇ ਉੱਥੇ ਖਲੋਤੇ ਹਨ।
ਤੀਤਰ ਇੱਕ ਆਵਾਜ਼ ਤਬ ਕਰੇ,
ਤੇ ਜਦੋਂ ਇਹ ਬਚਨ ਮਹਾਰਾਜ ਜੀ ਕਰ ਰਹੇ ਸਨ ਕਿ ਇੰਨੇ ਨੂੰ ਇੱਕ ਤਿੱਤਰ ਬੋਲ ਪਿਆ, ਇੱਕ ਤਿੱਤਰ ਬੋਲਿਆ ਹੈ
ਸੁਣ ਕਿਰਪਾਲ ਪਾਖੀ ਹੋ ਤੈ ਸਮੇਂ।
ਉਸ ਵੇਲੇ ਜਦੋਂ ਤਿੱਤਰ ਦੇ ਬੋਲਣ ਦੀ ਆਵਾਜ਼ ਮਹਾਰਾਜ ਜੀ ਨੇ ਸੁਣੀ ਤੇ ਸੁਣ ਕੇ ਕਲਗੀਧਰ ਜੀ ਬੋਲੇ
ਜਾਂ ਬੋਲਿਓ ਤਾਂ ਲੱਦਾ ਹਮੇ।
ਮਹਾਰਾਜ ਜੀ ਕਹਿੰਦੇ ਜੇ ਤੂੰ ਬੋਲਿਆ ਤੇ ਅਸੀਂ ਤੈਨੂੰ ਲੱਭ ਲਿਆ। ਜਦੋਂ ਤਿੱਤਰ ਬੋਲਿਆ ਨਾ ਤੇ ਉਹਦੀ ਆਵਾਜ਼ ਸੁਣ ਕੇ ਕਹਿੰਦੇ ਜੇ ਤੂੰ ਬੋਲਿਆ ਤੇ ਅਸੀਂ ਲੱਭ ਲਿਆ। ਏਦਾਂ ਮਹਾਰਾਜ ਜੀ ਨੇ ਵਚਨ ਕੀਤਾ
ਹਿਆ ਪਰ ਤਬ ਅਰੋਹਣ ਹੋਏ।
ਉਸੇ ਵਕਤ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ
ਕੀਨ ਪਿਆ ਨੂੰ ਸ਼ੀਗਰ ਸੁਜੋਏ।
ਬੜੀ ਤੇਜ਼ੀ ਨਾਲ ਉਹ ਤਿੱਤਰ ਦੀ ਭਾਲ ਕਰਨ ਵਾਸਤੇ ਚੱਲ ਪਏ।
ਛੋਡੇ ਉਹ ਤਿਸ ਕੇ ਬਾਜ ਪਿਛਾਰੇ।
ਮਹਾਰਾਜ ਜੀ ਨੇ ਆਪਣਾ ਬਾਜ ਛੱਡਿਆ ਉਸ ਤਿੱਤਰ ਨੂੰ ਮਾਰਨ ਵਾਸਤੇ।
ਕਰੀ ਨਾ ਚਪਟ ਨ ਤਿਸ ਕੋ ਮਾਰੇ।
ਬਾਜ ਜਿਹੜਾ ਸੀ ਬਾਜ ਦਾ ਵੀ ਆਪਣਾ ਹੀ ਸੁਭਾਅ ਹੁੰਦਾ ਹੈ। ਉਹਨੇ ਉਹ ਤਿੱਤਰ ਤੇ ਚਪਟ ਨਹੀਂ ਕੀਤੀ, ਉਹਦੇ ਤੇ ਹਮਲਾ ਨਹੀਂ ਕੀਤਾ ਤੇ ਨਾ ਹੀ ਉਸ ਤਿੱਤਰ ਨੂੰ ਮਾਰਿਆ।
ਹੁਣ ਕਹਿ ਕਰ ਕੂਕਰ ਛੁਟਵਾਏ।
ਮਹਾਰਾਜ ਜੀ ਨੇ ਹੁਕਮ ਕਰਕੇ ਕੁੱਤੇ ਛੁਡਵਾ ਦਿੱਤੇ ਉਸ ਤਿੱਤਰ ਦੇ ਪਿੱਛੇ।
ਇੱਕ ਤੀਤਰ ਕੋ ਪਿੱਛੇ ਤਾਏ।
ਹੁਣ ਤਿੱਤਰ ਨੂੰ ਵੇਖ ਕੇ ਜਿਹੜੇ ਸ਼ਿਕਾਰੀ ਕੁੱਤੇ ਸਨ ਉਹ ਪਿੱਛੇ ਪਿੱਛੇ ਦੌੜ ਪਏ ਤਿੱਤਰ ਦੇ।
ਚਾਰਨ ਵਿਖੇ ਜਾਏ ਕਰ ਬਰਿਓ।
ਤਿੱਤਰ ਲੁਕਣ ਵਾਸਤੇ ਆਪਣੀ ਜਾਨ ਬਚਾਉਣ ਵਾਸਤੇ ਨੇੜੇ ਝਾੜ ਸਨ ਉਹਨਾਂ ਝਾੜੀਆਂ ਦੇ ਵਿੱਚ ਵੜ ਗਿਆ।
ਬਹੁਰ ਨਿਕਾਰੇ ਉਡਬੋ ਕਰਿਓ।
ਫਿਰ ਜਦੋਂ ਕੁੱਤਿਆਂ ਨੇ ਉਹਨੂੰ ਭੌਂਕ ਕੇ ਵਿੱਚੋਂ ਦੀ ਡਰਾ ਕੇ ਬਾਹਰ ਕੱਢਿਆ, ਜਦੋਂ ਬਾਹਰ ਕੱਢਿਆ ਤੇ ਉਹਨੇ ਉਡਾਰੀ ਮਾਰ ਦਿੱਤੀ, ਤਿੱਤਰ ਉੱਡ ਪਿਆ।
ਪਿੱਛੇ ਕੇਤਕ ਸਿੰਘ ਨਸਾ।
ਮਹਾਰਾਜ ਜੀ ਨੇ ਪਿੱਛੇ ਸਿੰਘ ਨਸਾਏ, ਕਹਿੰਦੇ ਸਿੰਘੋ ਜਾਣ ਨਹੀਂ ਦੇਣਾ, ਇਹ ਤਿੱਤਰ ਜਿਉਂਦਾ ਪਕੜ ਕੇ ਲਿਆਉਣਾ।
ਚਲੇ ਜਾਏ ਤੂਰਨ ਜਗਨਾਥ।
ਜਗਨਨਾਥ ਆਪ ਵੀ ਪਿੱਛੇ ਪਿੱਛੇ ਉਹਦੇ ਘੋੜਾ ਦੌੜਾਉਂਦੇ ਜਾ ਰਹੇ ਹਨ।
ਬੇਗ ਤੇ ਜਾਏ ਉਡਾਰੀ।
ਬੜੇ ਵੇਗ ਦੇ ਨਾਲ ਜੋਰ ਦੇ ਨਾਲ ਉਹ ਤਿੱਤਰ ਉਡਾਰੀ ਮਾਰਦਾ ਉੱਡਦਾ ਉੱਡਦਾ ਅੱਗੇ ਨੂੰ ਤੁਰਿਆ ਜਾ ਰਿਹਾ ਹੈ।
ਥਕਤ ਛਪੇ ਪਿਖ ਚਾਰਨ ਚਾਰੀ।
ਤੇ ਜਦੋਂ ਥੱਕ ਜਾਂਦਾ ਤੇ ਝਾੜਾਂ ਦੇ ਵਿੱਚ ਜਾ ਕੇ ਲੁਕ ਜਾਂਦਾ ਹੈ।
ਬਹੁਤ ਬਿਲੋ ਕੇ ਖੋਜਨ ਕਰੇ।
ਬੜੀ ਮੁਸ਼ਕਲ ਨਾਲ ਉਹਨੂੰ ਖੋਜਦੇ ਨੇ, ਲੱਭਦੇ ਨੇ, ਭਾਲਦੇ ਨੇ ਸਿੰਘ।
ਇੱਕ ਸਤਈ ਉੱਡ ਕਰ ਚੱਲ ਪਰੇ।
ਜਦੋਂ ਸਿੰਘ ਲੱਭ ਕੇ ਉਹਨੂੰ ਪਕੜ ਨਹੀਂ ਲੱਗਦੇ ਨੇ, ਉਹ ਫੇਰ ਉਡਾਰੀ ਮਾਰ ਦਿੰਦਾ, ਫੇਰ ਉੱਡ ਜਾਂਦਾ ਹੈ।
ਲੱਭ ਕੇ ਬੋਰ ਥਾਏ ਕੋ ਪਾਏ।
ਫਿਰ ਕਹਿੰਦੇ ਬਹੁਤ ਥਾਵਾਂ ਤੇ ਜਾ ਜਾ ਕੇ ਉਹਨੂੰ ਦਬਕਣ ਦਾ ਯਤਨ ਕਰਦੇ ਹਨ।
ਚਾਰੀ ਚਾਰਨ ਚਾਰੇ ਜਾਏ।
ਜਾ ਕੇ ਝਾੜਾਂ ਵਿੱਚ ਡਾਂਗਾ ਮਾਰ ਮਾਰ ਕੇ ਉਹਨੂੰ ਬਾਹਰ ਕੱਢਣ ਦਾ ਯਤਨ ਕਰਦੇ ਹਨ।
ਕਈ ਕੋਸ ਇਸ ਬਿਦ ਚੱਲ ਗਏ।
ਕਹਿੰਦੇ ਵੇਖੋ ਪਰਮੇਸ਼ਰ ਦੀ ਖੇਡ, ਇੱਕ ਤਿੱਤਰ ਨੂੰ ਮਾਰਨ ਵਾਸਤੇ ਕਈ ਕੋਹ ਤੱਕ ਚੱਲ ਕੇ ਆ ਗਏ, ਕਈ ਕੋਹ ਦਾ ਪੈਂਡਾ ਤੈਅ ਕਰਕੇ ਚੱਲ ਕੇ ਆ ਗਏ।
ਭਗਤ ਤੁਰੰਗਮ ਪੀ ਤਬ ਪਏ।
ਆਖਿਰਕਾਰ ਘੋੜੇ ਵੀ ਥੱਕ ਗਏ ਦੌੜ ਦੌੜ ਕੇ, ਭੱਜ ਭੱਜ ਕੇ ਪੈਂਡਾ ਤੈਅ ਕਰਦਿਆਂ ਹੋਇਆ।
ਬੱਕਰੇ ਉਹ ਜਾਏ ਯਤਨ ਬਹੁ ਕਰਕੇ।
ਕਹਿੰਦੇ ਬਹੁਤ ਭਾਰੀ ਯਤਨ ਕਰਦਿਆਂ ਜਾ ਕੇ ਕਿਤੇ ਉਹ ਪਕੜਿਆ ਗਿਆ।
ਕਹਿ ਕਰ ਪਰ ਉਖਰਾਏ ਸੁਧਰ ਕੇ।
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਦੇ ਖੰਭ ਛਿੱਲ ਦਿਓ ਸਾਰੇ, ਵੀ ਉੱਡ ਨਾ ਸਕੇ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਦੇ ਜਿਹੜੇ ਖੰਭ ਨੇ ਉਹ ਖੰਭ ਪੁੱਟ ਦਿਓ ਵੀ ਤਾਂ ਜੋ ਉੱਡ ਨਾ ਸਕੇ।
ਹੁਣ ਛੁਰਵਾਇਓ ਤੀਤਰ ਆਗਾ।
ਜਦੋਂ ਖੰਭ ਪੁੱਟ ਦਿੱਤੇ ਹੁਣ ਤਿੱਤਰ ਉੱਡ ਤਾਂ ਸਕਦਾ ਨਹੀਂ ਸੀ, ਮਹਾਰਾਜ ਜੀ ਨੇ ਤਿੱਤਰ ਆਪਣੇ ਆ ਸਾਹਮਣੇ ਛੁਡਾ ਦਿੱਤਾ।
ਬਾਜ ਜੀਅਤ ਕੋ ਪੱਖਣ ਲਾਗਾ।
ਮਹਾਰਾਜ ਜੀ ਨੇ ਪਿੱਛੇ ਬਾਜ ਛੱਡ ਦਿੱਤਾ, ਤਿੱਤਰ ਹੁਣ ਦੌੜ ਵੀ ਨਹੀਂ ਸੀ ਸਕਦਾ, ਖੰਭ ਛਿੱਲੇ ਹੋਏ ਸਨ ਤੇ ਨਾ ਹੀ ਉੱਡ ਸਕਦਾ ਸੀ, ਜਿਉਂਦਾ ਸੀ ਤਿੱਤਰ ਤੇ ਬਾਜ ਨੂੰ ਪਿੱਛੇ ਛੱਡ ਦਿੱਤਾ ਮਹਾਰਾਜ ਜੀ ਨੇ। ਉਹ ਬਾਜ ਜਿਉਂਦੇ ਤਿੱਤਰ ਨੂੰ ਜਾ ਕੇ ਬੋਟੀਆਂ ਨੋਚ ਨੋਚ ਕੇ ਉਹਦੀਆਂ ਖਾਣ ਲੱਗਾ।
ਤੋੜ ਤੋੜ ਆਮਿਖ ਤੇ ਸਕੇਰਾ।
ਉਹਦਾ ਮਾਸ ਤੋੜ ਤੋੜ ਕੇ ਜਿਹੜਾ ਬਾਜ ਆਪਣੇ ਮੂੰਹ ਵਿੱਚ ਪਾਉਂਦਾ ਹੈ।
ਆਏ ਜਾਤ ਦੇ ਕਸ਼ਟ ਬਡੇਰਾ।
ਬੜਾ ਭਾਰੀ ਕਸ਼ਟ ਜਿਉਂਦੇ ਨੂੰ ਮਾਰ ਮਾਰ ਕੇ, ਹਾਲੇ ਮਰਿਆ ਨੀ ਤਿੱਤਰ, ਜਿਉਂਦੇ ਦੀਆਂ ਹੀ ਬੋਟੀਆਂ ਤੋੜ ਤੋੜ ਕੇ ਉਹ ਬਾਜ ਖਾ ਰਿਹਾ ਹੈ।
ਆਪਣ ਹਜੂਰ ਖੁਲਾਵੇ ਖਰੇ।
ਕਲਗੀਧਰ ਜੀ ਆਪ ਕੋਲ ਖਲੋ ਕੇ ਆਪਣੇ ਸਾਹਮਣੇ ਖਵਾ ਰਹੇ ਹਨ।
ਪਲ ਬੋਟੀ ਕਾਟਤ ਪੱਖ ਕਰੇ।
ਉਹਦੀਆਂ ਪਲ ਮਾਸ ਦੀਆਂ ਬੋਟੀਆਂ ਤੋੜ ਤੋੜ ਕੇ ਬਾਜ ਖਾ ਰਿਹਾ।
ਦਾਨ ਸਿੰਘ ਬੋਲੇ ਹੋ ਪਿਖ ਠਾਡੇ।
ਇਹ ਵੇਖ ਕੇ ਭਾਈ ਦਾਨ ਸਿੰਘ ਬਰਾੜ ਖੜਾ ਸੀ ਕੋਲ, ਉਹ ਬੋਲਿਆ ਮਹਾਰਾਜ ਜੀ ਦੇ ਕੋਲ,
ਆਪ ਪ੍ਰਭੂ ਤੁਮ ਹੋ ਬੜ ਡਾਢੇ।
ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਬੜੇ ਡਾਢੇ ਜੇ, ਮਹਾਰਾਜ ਬੜੇ ਡਾਢੇ ਜੇ ਤੁਸੀਂ।
ਕੋਈ ਨਾ ਕੁਛ ਕਹਿ ਸਕੇ ਕੈਸੇ।
ਮਹਾਰਾਜ ਤੁਹਾਡੇ ਅੱਗੇ ਕੋਈ ਕੁਝ ਨਹੀਂ ਕਹਿ ਸਕਦਾ, ਕਿਸੇ ਚ ਤਾਕਤ ਨਹੀਂ ਕਿ ਤੁਹਾਡੇ ਅੱਗੇ ਕੁਝ ਕਹਿ ਸਕੇ।
ਅਬ ਡਾਢੀ ਕ੍ਰਿਤ ਕੀਨਸ ਜੈਸੇ।
ਰਾਜਾ ਵੇਖੋ ਹੁਣ ਜਿੱਦਾਂ ਦੀ ਡਾਢੀ ਕ੍ਰਿਤ ਡਾਢਾ ਕੰਮ ਤੁਸੀਂ ਕੀਤਾ ਹੈ।
ਕਿਤਨੀ ਕੀਨ ਦੌੜ ਇਸ ਬੇਰਾ,
ਕਿੰਨੀ ਦੌੜ ਲਾਈ ਆ ਅਸੀਂ, ਕਿੰਨੀ ਭਾਜੜ ਮਾਰੀ ਹੈ।
ਕਹਾ ਸ਼ੇਰ ਕੋ ਹੇਰ ਅਖੇਰਾ।
ਰਾਜ ਇਹ ਕਿਹੜਾ ਸ਼ੇਰ ਸੀ ਜਿਹਦੇ ਪਿੱਛੇ ਆਪਾਂ ਦੌੜ ਕੇ ਸ਼ਿਕਾਰ ਖੇਡਣਾ ਸੀ, ਵੀ ਇਹ ਦੌੜਿਆ ਜਾਂਦਾ ਸੀ ਪਿੱਛੇ ਆਪਾਂ ਇਹਨੂੰ ਮਾਰ ਕੇ ਇਹਨੂੰ ਖਤਮ ਕਰਨਾ ਸੀ, ਇਹ ਕਿਹੜਾ ਮਹਾਰਾਜ ਪਿੱਛੇ ਸ਼ੇਰ ਸੀ ਜਿਹਨੂੰ ਆਪਾਂ ਸ਼ਿਕਾਰ ਖੇਡ ਕੇ ਮਾਰਨਾ ਸੀ।
ਇੱਕ ਤੀਤਰ ਕੇ ਤਾਏ ਪਿਛਾਰੇ,
ਛੋਟਾ ਜਿਹਾ ਤਿੱਤਰ ਸੀ ਮਹਾਰਾਜ, ਉਹ ਵੀ ਬਾਜ ਨੂੰ ਖਵਾ ਰਹੇ ਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਤਿੱਤਰ ਨੂੰ ਮਾਰਨ ਵਾਸਤੇ ਇੰਨਾ ਲੰਮਾ ਪੈਂਡਾ ਤੈਅ ਕਰਵਾਇਆ, ਆ ਕਿੰਨੇ ਕੁ ਪੈਂਡਾ ਤੈਅ ਕਰਕੇ ਘੋੜੇ ਦੌੜਾ ਕੇ ਇੱਕ ਤਿੱਤਰ ਦੇ ਪਿੱਛੇ ਆਏ ਹਾਂ।
ਦੀਏ ਹੁਸਾਏ ਤੁਰੰਗਮ ਸਾਰੇ,
ਸਾਰੇ ਘੋੜੇ ਹੁਸਾ ਕੇ ਰੱਖ ਦਿੱਤੇ ਨੇ, ਭਾਵ ਘੋੜੇ ਥਕਾ ਕੇ ਰੱਖ ਦਿੱਤੇ ਨੇ ਤਿੱਤਰ ਨੇ।
ਜੇ ਸ਼ਿਕਾਰ ਕੀ ਚਾਹ ਕਰਨ ਤੇ,
ਜੇ ਸ਼ਿਕਾਰ ਦੀ ਚਾਹਨਾ ਕਰਦੇ,
ਤਿੱਤਰ ਸਏ ਅਨੇਕ ਹਨੰਤੇ।
ਏਦਾਂ ਦੇ ਪਤਾ ਨੀ ਕਿੰਨੇ ਕ ਤਿੱਤਰ ਤੇ ਕਿੰਨੇ ਕ ਸਹੇ ਅਸੀਂ ਹੋਰ ਮਾਰ ਲੈਣੇ ਸੀ ਮਹਾਰਾਜ, ਇਹਦੇ ਪਿੱਛੇ ਦੌੜਾ ਦੌੜਾ ਕੇ ਮਾਰ ਦਿੱਤਾ ਸਾਨੂੰ, ਇਹਨੂੰ ਆਪਾਂ ਗੋਲੀ ਨਾਲ ਵੀ ਮਾਰ ਸਕਦੇ ਸੀ, ਇਹਨੂੰ ਤੀਰ ਨਾਲ ਵੀ ਮਾਰ ਸਕਦੇ ਸੀ ਮਹਾਰਾਜ ਸੱਚੇ ਪਾਤਸ਼ਾਹ, ਪਰ ਤੁਸੀਂ ਕਿਹਾ ਵੀ ਜਿਉਂਦਾ ਫੜਨਾ ਸੀ ਮਹਾਰਾਜ, ਤਿੱਤਰ ਦਾ ਸ਼ਿਕਾਰ ਹੀ ਕਰਨਾ ਸੀ, ਤਾਂ ਇਹਦੇ ਵਰਗੇ ਪਤਾ ਨੀ ਕਿੰਨੇ ਕੁ ਤਿੱਤਰ ਸਹੀ ਹੁਣ ਤਾਈ ਮਾਰ ਲੈਣੇ ਸਨ।
ਸ੍ਰੀ ਮੁਖ ਤੇ ਕਹਿ ਤਿੰਨ ਸਮਝਾਇਓ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਭਾਈ ਦਾਨ ਸਿੰਘ ਨੂੰ ਸਮਝਾਉਂਦਿਆਂ ਕਹਿਣ ਲੱਗੇ,
ਦਾਨ ਸਿੰਘ ਸੁਣੀਐ ਜਿਮਕਾਇਓ।
ਮਹਾਰਾਜ ਜੀ ਕਹਿੰਦੇ ਦਾਨ ਸਿੰਘ ਸੁਣ, ਜਿਵੇਂ ਅਸੀਂ ਇਹਨੂੰ ਮਰਵਾਇਆ ਹੈ,
ਨਹੀਂ ਚਾਹ ਕੁਛ ਕਰਨ ਸ਼ਿਕਾਰਾ,
ਸਾਨੂੰ ਕੋਈ ਚਾਹ ਨਹੀਂ ਸੀ ਸ਼ਿਕਾਰ ਕਰਨ ਦੀ, ਅਸੀਂ ਇਹਦਾ ਕੋਈ ਸ਼ਿਕਾਰ ਨਹੀਂ ਸੀ ਖੇਡਣਾ।
ਇਸ ਲਗ ਕਾਰਜ ਹੋਤੋ ਹਮਾਰਾ,
ਇਹਦੇ ਤਾਈ ਸਾਡਾ ਇੱਕ ਕੰਮ ਸੀ, ਅਸੀਂ ਤਾਂ ਆਪਣੀ ਜਾਮਣੀ ਭਰੀ ਹੈ, ਜਿਹੜੀ ਸਾਡੀ ਜਾਮਣੀ ਸੀ ਨਾ, ਸਾਡੀ ਗਵਾਹੀ ਸਾਨੂੰ ਜਾਮਣ ਪਾਇਆ ਸੀ ਵਿੱਚ, ਉੱਥੇ ਅੱਜ ਕੱਲ ਖਾਲਸਾ ਜੀ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਮਹਾਰਾਜ ਜੀ ਦਾ ਸਥਾਨ ਵੀ ਗੁਰਦੁਆਰੇ ਦਾ ਨਾਂ ਹੀ ਹੈ ਗੁਰਦੁਆਰਾ ਜਾਮਣੀ ਸਾਹਿਬ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਤਾਂ ਆਪਣੀ ਜਾਮਣੀ ਭਰੀ ਹੈ, ਇਹਦੇ ਤਾਈ ਸਾਡਾ ਕੰਮ ਸੀ।
ਆਸ਼ਾ ਜਬ ਗੰਭੀਰ ਸੁਣ ਪਰੇ,
ਮਹਾਰਾਜ ਜੀ ਦਾ ਗੰਭੀਰ ਜਿਹਾ ਆਸ਼ਾ ਸੁਣਿਆ ਦਾਨ ਸਿੰਘ ਨੇ,
ਦਾਨ ਸਿੰਘ ਪੁਨ ਬੂਜਨ ਕਰੇ,
ਦਾਨ ਸਿੰਘ ਫਿਰ ਮਹਾਰਾਜ ਜੀ ਨੂੰ ਹੱਥ ਜੋੜ ਕੇ ਪੁੱਛਣ ਲੱਗਾ,
ਪਾਤਸ਼ਾਹ ਦੇਵ ਸਕਲ ਸੁਣਾਏ।
ਕਹਿਣ ਲੱਗਾ ਸੱਚੇ ਪਾਤਸ਼ਾਹ ਗਰੀਬ ਨਵਾਜ, ਮੈਨੂੰ ਸਾਰੀ ਗੱਲ ਖੋਲ ਕੇ ਸਮਝਾਓ,
ਕਿਸ ਕਾਰਨ ਤੇ ਇਹ ਤਕਤਾਏ,
ਮਹਾਰਾਜ ਕਿਸ ਕਾਰਨ ਵਾਸਤੇ ਆਪ ਜੀ ਨੇ ਇੰਨੀ ਦੌੜ ਕੀਤੀ ਹੈ, ਇੰਨੀ ਭੱਜ ਨੱਠ ਕੀਤੀ ਹੈ।
ਸ਼੍ਰੀ ਮੁਖ ਕਹਿਓ ਸੁਣੋ ਇਸ ਕਾਜ,
ਮਹਾਰਾਜ ਜੀ ਕਹਿੰਦੇ ਸੁਣੋ ਭਾਈ ਜਿਹੜਾ ਇਹ ਤਿੱਤਰ ਦਾ ਕੰਮ ਹੈ ਪੂਰਵਲੇ ਜਨਮ ਦਾ,
ਤੀਤਰ ਜਾਟ ਬਾਣੀਆਂ ਬਾਜ,
ਮਹਾਰਾਜ ਜੀ ਕਹਿੰਦੇ ਆ ਜਿਹੜਾ ਤਿੱਤਰ ਸੀ ਇਹ ਜੱਟ ਸੀ, ਤੇ ਆ ਜਿਹੜਾ ਬਾਜ ਸੀ ਇਹ ਬਾਣੀਆਂ ਸੀ, ਤੇ ਸੁਭਾਵਕ ਹੈ ਜਿਹੜੇ ਜੱਟ ਨੇ ਉਹ ਸ਼ਾਹੂਕਾਰਾਂ ਦੇ ਕੋਲੋਂ ਕਰਜ਼ਾ ਵੀ ਲੈਂਦੇ ਨੇ, ਕਹਿੰਦੇ ਜਿਹੜਾ ਤਿੱਤਰ ਹੈ ਇਹ ਜਾਟ ਸੀ, ਤੇ ਆ ਜਿਹੜਾ ਸਾਡਾ ਬਾਜ ਹੈ ਇਹ ਬਾਣੀਆਂ ਸੀ।
ਪੂਰਬ ਜਨਮ ਹੋਤੇ ਨਰ ਏ,
ਪੂਰਬਲੇ ਜਨਮ ਦੇ ਵਿੱਚ ਮਨੁੱਖੀ ਜਾਮੇ ਵਿੱਚ ਸਨ, ਮਨੁੱਖੀ ਸਰੀਰ ਵਿੱਚ ਸਨ,
ਜਾਟ ਕਰਜ਼ਲੇ ਬਣੀਏ ਤੇ ਹੀ,
ਇਹ ਜਿਹੜਾ ਜਾਟ ਸੀ ਇਹਨੇ ਬਣੀਏ ਦੇ ਕੋਲੋਂ ਕਰਜ਼ਾ ਲਿਆ ਹੋਇਆ ਸੀ,
ਪਰ ਗ੍ਰਾਮ ਮੈਂ ਬਸਿਓ ਸੁਜਾਏ,
ਕਰਜ਼ਾ ਲੈ ਕੇ ਉਹ ਪਿੰਡ ਹੀ ਛੱਡ ਦਿੱਤਾ ਇਹਨੇ, ਉਹ ਪਿੰਡ ਛੱਡ ਕੇ ਕਿਸੇ ਦੂਜੇ ਪਿੰਡ ਚ ਜਾ ਕੇ ਰਹਿਣ ਲੱਗ ਪਿਆ, ਬੱਸਣ ਲੱਗ ਪਿਆ।
ਬਣੀਆਂ ਗਇਓ ਲੱਗਿਓ ਕਬ ਦਾਏ,
ਜਦੋਂ ਬਣੀਏ ਦਾ ਦਾ ਲੱਗਾ ਵੀ ਕਾਬੂ ਨਹੀਂ ਸੀ ਆਉਂਦਾ ਉਹਦੇ, ਜਦੋਂ ਵੀ ਉਹਨੇ ਮੰਗਣ ਜਾਣਾ ਇਹਨੇ ਆਸੇ ਪਾਸੇ ਹੋ ਜਾਣਾ ਕਿਤੇ ਨਾ ਕਿਤੇ, ਕਹਿੰਦੇ ਇੱਕ ਦਿਨ ਬਣੀਏ ਦਾ ਦਾ ਲੱਗ ਗਿਆ ਤੇ ਉਹਨੇ ਨੂੰ ਪਕੜ ਲਿਆ,
ਦਰਬ ਦੀਏ ਬਿਨ ਤਜੋ ਨਾ ਤੋਈ,
ਬਣੀਆਂ ਵੀ ਹੁਣ ਬਣੀਏ ਦੇ ਕੋਲ ਵੀ ਹੁਣ ਤਕਤਿਆਤ ਤਰੀਕੇ ਹੁੰਦੇ ਨੇ, ਕਹਿੰਦਾ ਅੱਜ ਨੀ ਤੈਨੂੰ ਛੱਡਦਾ, ਅੱਜ ਤਾਂ ਆਪਣਾ ਕਰਜ਼ਾ ਪੈਸੇ ਲੈ ਕੇ ਤਾਂ ਤੈਨੂੰ ਛੱਡਾਂਗਾ,
ਦਗਾ ਗਇਓ ਕਰਕੇ ਸੰਗ ਮੋਈ,
ਤੂੰ ਮੇਰੇ ਨਾਲ ਦਗਾ ਕੀਤਾ ਫਰੇਬ ਕੀਤਾ, ਵੀ ਪਹਿਲਾਂ ਮੇਰੇ ਕੋਲੋਂ ਕਰਜ਼ਾ ਲੈ ਲਿਆ ਵੀ ਮੈਂ ਤੇਰੇ ਘਰ ਦੀ ਕੁੜਿੱਕੀ ਕਰਨੀ ਸੀ, ਤੂੰ ਘਰ ਪਹਿਲਾਂ ਹੀ ਵੇਚ ਕੇ ਦੂਜੇ ਪਿੰਡ 'ਚ ਜਾ ਪਹੁੰਚਿਆ, ਉੱਥੇ ਜਾ ਕੇ ਆਪਣਾ ਘਰ ਬਣਾ ਲਿਆ, ਤੂੰ ਮੇਰੇ ਨਾਲ ਬੜਾ ਵੱਡਾ ਦਗਾ ਕੀਤਾ, ਫਰੇਬ ਕੀਤਾ ਹੈ।
ਜਾਟ ਕਹੇ ਅਬ ਕਹਿ ਦਿਓ ਛੋਰ,
ਉਹ ਜਿਹੜਾ ਜਾਟ ਸੀ ਉਹ ਅੱਗੋਂ ਬੋਲਿਆ, ਕਹਿਣ ਲੱਗਾ ਬਣੀਏ ਨੂੰ ਵੀ ਇਸ ਵਾਰ ਮੈਨੂੰ ਛੱਡ ਦੇ।
ਦੇਵੋ ਲੱਗ ਬਿਰਾਟ ਕਾ ਤੋਰ,
ਕਹਿੰਦਾ ਮੈਂ ਤੇਰੀ ਪਾਈ ਪਾਈ ਮੋੜ ਦਿਆਂਗਾ, ਕੌਡੀ ਕੌਡੀ ਤੇਰੀ ਮੋੜ ਦਿਆਂਗਾ।
ਸੁਣ ਬਣੀਆਂ ਕਹਿ ਜਾਮਨ ਦੀ ਜੈ,
ਇਹ ਸੁਣ ਕੇ ਬਣੀਆਂ ਬੋਲਿਆ, ਕਹਿੰਦਾ ਵੀ ਸੌ ਦੇ ਮੈਨੂੰ, ਮੈਂ ਤਾਂ ਛੱਡਾਂਗਾ ਵੀ ਤੂੰ ਮੇਰੇ ਪੈਸੇ ਮੋੜੇਗਾ, ਉਹਦੀ ਕੋਈ ਜਾਮਣੀ ਦੇ।
ਛੁਟਕਾਰ ਜਾਓ ਸਦਨ ਮਗ ਲੀਜੈ,
ਤੇ ਜਾਮਣੀ ਦੇ ਕੇ ਮੇਰੇ ਕੋਲੋਂ ਛੁੱਟ ਕੇ ਚਲਾ ਜਾ, ਆਪਣੇ ਘਰ ਚਲਾ ਜਾ, ਰਸਤਾ ਲੈ ਲੈ ਘਰ ਦਾ।
ਕਹੇ ਜਾਟ ਕੋ ਜਾਮਨ ਮੇਰੋ,
ਉਸ ਵੇਲੇ ਜੱਟ ਬੋਲਿਆ, ਕਹਿੰਦਾ ਵੀ ਦੱਸ ਮੇਰਾ ਜਾਮਨ ਕੌਣ ਹੈ।
ਗੁਰਬਿਨ ਆਠਾਂ ਆਨ ਨਾ ਹੇਰੋ,
ਕਹਿੰਦਾ ਵੀ ਇਸ ਵੇਲੇ ਤਾਂ ਇਸ ਇਲਾਕੇ ਦੇ ਵਿੱਚ ਗੁਰੂ ਨੇ, ਗੁਰੂ ਬਿਨਾ ਤਾਂ ਹੋਰ ਕੋਈ ਜਾਮਣ ਨਹੀਂ ਹੋ ਸਕਦਾ।
ਸੁਣ ਬਣੀਆਂ ਕਹਿ ਧਰਮ ਰੱਖੀ ਜੈ,
ਸੁਣ ਕੇ ਬਣੀਆਂ ਬੋਲਿਆ, ਕਹਿਣ ਲੱਗਾ ਵੀ ਫਿਰ ਆਪਣਾ ਧਰਮ ਰੱਖੇਗਾ, ਜੇ ਤੂੰ ਜਾਮਣੀ ਕਿਸੇ ਬੰਦੇ ਦੀ ਨਹੀਂ ਦਿੰਦਾ। ਕਹਿੰਦਾ ਵੀ ਮੇਰਾ ਗੁਰੂ ਮੇਰੀ ਜਾਮਣੀ ਦਏਗਾ, ਤੇ ਜੇ ਤੂੰ ਧਰਮ ਦੀ ਗੱਲ ਕਰਦਾ ਤੇ ਫਿਰ ਧਰਮ ਦੀ ਰਾਖੀ ਰੱਖ, ਧਰਮ ਦਾ ਪਹਿਰਾ ਰੱਖੀ।
ਗੁਰ ਕੋਈ ਜਾਮਨ ਕਰ ਦੀ ਜੈ,
ਜਾਂ ਫਿਰ ਗੁਰੂ ਨੂੰ ਹੀ ਜਾਮਣ ਬਣਾ ਦੇ, ਜੇ ਕੋਈ ਬੰਦਾ ਤੇਰੀ ਜਾਮਣੀ ਨਹੀਂ ਭਰਦਾ, ਗਵਾਹੀ ਨਹੀਂ ਭਰਦਾ, ਤਾਂ ਗੁਰੂ ਨੂੰ ਹੀ ਜਾਮਣ ਬਣਾ ਦੇ।
ਮੁਝ ਕੋ ਦੇ ਜਾਮਨ ਛੁੱਟ ਗਏ ਹੋ,
ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਦਾਨ ਸਿਆ, ਏਦਾਂ ਸਾਨੂੰ ਵਿੱਚ ਜਾਮਨ ਬਣਾ ਕੇ ਇਹ ਛੁੱਟ ਕੇ ਚਲਾ ਗਿਆ ਸੀ, ਇਹਨੇ ਸਾਨੂੰ ਵਿੱਚ ਜਾਮਨ ਬਣਾਇਆ ਔਰ ਬਾਣੀਏ ਕੋਲੋਂ ਛੁੱਟ ਕੇ ਚਲਾ ਗਿਆ।
ਨੈ ਤਨ ਦਿਓ ਮ੍ਰਿਤਕ ਪੁੰਨ ਭਇਓ,
ਪੈਸੇ ਨਹੀਂ ਮੋੜੇ ਬਾਣੀਏ ਦੇ, ਤੇ ਪੈਸੇ ਨਾ ਮੋੜਨ ਤੋਂ ਬਾਅਦ ਇਹਦੀ ਮੌਤ ਹੋ ਗਈ।
ਇਹ ਬਾਜ ਕੋ ਪੂਰਬ ਗਿਆਤਾ,
ਇਹ ਜਿਹੜਾ ਬਾਜ ਸੀ ਇਹ ਬਣੀਆਂ ਸੀ, ਇਹ ਪੂਰਬਲੇ ਗਿਆਤ ਨੂੰ ਜਾਣਦਾ ਹੈ।
ਅਮਰੋ ਹੱਥ ਸਪਰਸੇ ਗਾਤਾ,
ਕਿਉਂਕਿ ਸਾਡੇ ਹੱਥ ਦੇ ਉੱਤੇ ਇਹ ਰਹਿੰਦਾ ਹੈ, ਤੇ ਸਾਡੇ ਹੱਥ ਦਾ ਸਪਰਸ਼ ਹੋਣ ਕਰਕੇ ਇਹਨੂੰ ਪੂਰਬਲੇ ਜਨਮ ਦਾ ਗਿਆਨ ਹੋ ਗਿਆ, ਇਹਨੂੰ ਆਪਣੇ ਪਿਛਲੇ ਜਨਮ ਦੀ ਸੋਝੀ ਹੋ ਗਈ ਹੈ।
ਨੈ ਤੀਤਰ ਕੋ ਇਸਨੇ ਮਾਰਾ,
ਇਸ ਕਰਕੇ ਨੇ ਤਿੱਤਰ ਨੂੰ ਮਾਰਿਆ ਨੀ, ਛੱਡਿਆ ਸੀ ਅਸੀਂ ਇਹਨੂੰ ਵੀ ਤਿੱਤਰ ਨੂੰ ਮਾਰ ਦੇ, ਪਰ ਇਹਨੇ ਤਿੱਤਰ ਨੂੰ ਆਪ ਨੀ ਮਾਰਿਆ, ਇਹਨੇ ਆਖਿਆ ਵੀ ਸਤਿਗੁਰੂ ਜੀ ਆਪਣੇ ਸਾਹਮਣੇ ਜਾਮਣੀ ਦੇ ਕੇ ਮੈਨੂੰ ਇਹਦੀ ਗਵਾਹੀ ਪੂਰੀ ਪ੍ਰਵਾਨ, ਇਹਨੇ ਆਪ ਨਹੀਂ ਮਾਰਿਆ।
ਲੈ ਹੋ ਜਾਮਨ ਤੇ ਨਿਰਤਾਰਾ,
ਕਿਉਂਕਿ ਇਹਨੇ ਆਖਿਆ ਕਿ ਜੇ ਗੁਰੂ ਦੀ ਜਾਮਣੀ ਹੈ ਤੇ ਫਿਰ ਗੁਰੂ ਦੀ ਗਵਾਹੀ ਪਵਾ ਕੇ ਇਹਨੂੰ ਮਾਰਾਂਗਾ, ਏਦਾਂ ਇਹਨੇ ਸੋਚਿਆ।
ਹਮਨੇ ਆਪਣ ਜਾਮਨੀ ਲਾਈ,
ਕਹਿੰਦੇ ਅਸੀਂ ਆਪਣੀ ਜਾਮਣੀ ਲਾਈ ਹੈ ਜਿਹੜੀ ਸਾਡੇ ਸਿਰ ਦੇ ਉੱਤੇ ਸੀ।
ਜੀਅਤ ਦਿਓ ਗਹਿ ਵੱਡ ਵੱਡ ਖਾਈ,
ਇਹ ਜਿਉਂਦੇ ਨੂੰ ਹੀ ਵੱਡ ਵੱਡ ਕੇ ਖਾਧਾ ਹੈ ਇਹਨੇ, ਕਿਉਂਕਿ ਇਹਨੇ ਵੀ ਇਹਦੇ ਪੈਸੇ ਲਏ ਸਨ, ਮੁੜ ਕੇ ਮੋੜੇ ਨੇ ਸਾਡੀ ਜਾਮਣੀ ਪਵਾ ਕੇ, ਆਪ ਛੁੱਟ ਗਿਆ ਸੀ, ਮੁਕਤ ਹੋ ਗਿਆ ਸੀ, ਹੁਣ ਇਹਨੂੰ ਵੱਢ ਵੱਢ ਕੇ ਖਾ ਕੇ ਜਿਉਂਦੇ ਨੂੰ ਖਾਧਾ ਹੈ।
ਸੁਣ ਕਰ ਦਾਨ ਸਿੰਘ ਕਰ ਜੋੜੇ,
ਸੁਣ ਕੇ ਦਾਨ ਸਿੰਘ ਨੇ ਹੱਥ ਜੋੜੇ,
ਪਰ ਉਹ ਚਰਨ ਪਰ ਪ੍ਰਭੂ ਨੇ ਹੋਰੇ,
ਸਤਿਗੁਰਾਂ ਦੇ ਚਰਨਾਂ ਤੇ ਪੈ ਕੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕੀਤੀ।
ਸਨਮੁਖ ਬੋਲਿਓ ਹੇ ਗੁਰ ਭੂਲਾ, ਬਖਸ਼ੋ ਮੋਹੇ ਦਾਸ ਅਨੁਕੂਲਾ,
ਕਹਿੰਦਾ ਸਤਿਗੁਰੂ ਜੀ ਮੈਂ ਤੁਹਾਡੇ ਸਾਹਮਣੇ ਬੋਲਿਆ ਹਾਂ, ਮੈਨੂੰ ਬਖਸ਼ ਲੋ, ਮੈਂ ਤੁਹਾਡਾ ਦਾਸ ਹਾਂ ਔਰ ਤੁਹਾਡੇ ਅਨੁਕੂਲ ਹਾਂ, ਤੁਹਾਡੇ ਅਨੁਸਾਰੀ ਹਾਂ।
ਦਾਨ ਸਿੰਘ ਕਿਉਂ ਚਿੰਤ ਅਧੀਨ,
ਮਹਾਰਾਜ ਜੀ ਕਹਿੰਦੇ ਦਾਨ ਸਿੰਘ ਤੂੰ ਕਿਉਂ ਚਿੰਤਾ ਕਰਦਾ ਹੈ,
ਉੱਤਰ ਹੀ ਤੈ ਬੂਜਨ ਕੀਨ,
ਸਾਡੇ ਕੋਲੋਂ ਜਵਾਬ ਹੀ ਪੁੱਛਿਆ, ਤੂੰ ਸਾਡੇ ਕੋਲੋਂ ਉੱਤਰ ਹੀ ਲਿਆ ਹੈ।
ਦਾਨ ਸਿੰਘ ਪੁਨ ਮਸਤਕ ਟੇਕਾ,
ਦਾਨ ਸਿੰਘ ਨੇ ਫਿਰ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ,
ਤੁਮਰੀ ਖੁਸ਼ੀ ਚਾਹੇ ਇਹ ਏਕਾ,
ਮਹਾਰਾਜ ਬਸ ਇੱਕ ਤੁਹਾਡੀ ਖੁਸ਼ੀ ਚਾਹੀਦੀ ਹੈ, ਤੁਹਾਡੀ ਬਖਸ਼ਿਸ਼ ਚਾਹੀਦੀ ਹੈ।
ਚੜ ਤੈ ਤੇ ਪਹੁੰਚੇ ਨਿਜ ਡੇਰੇ,
ਮਹਾਰਾਜ ਜੀ ਇੱਥੋਂ ਚੱਲ ਕੇ ਪਾਤਸ਼ਾਹ ਜੀ ਵਾਪਸ ਆਪਣੇ ਡੇਰੇ ਤੇ ਆ ਗਏ।
ਖਾਨ ਪਾਨ ਕੀਨਸ ਤਿਸ ਬੇਰੇ,
ਸੱਚੇ ਪਾਤਸ਼ਾਹ ਜੀ ਨੇ ਖਾਨ ਪਾਨ ਕੀਤਾ ਹੈ, ਜਲ ਪਾਣੀ ਲੰਗਰ ਪ੍ਰਸ਼ਾਦਾ ਛਕਿਆ ਹੈ, और रात नूं विश्राम कीता है। जिस प्रकार नाल महाराज सच्चे पातशाह जी होर खेड इत्थे वरता रहे ने, वह कथा आप दी अगलिया प्रसंगा विच सरवण करोगे। महाराज जी दी पवित्र अमृत कथा कथन करदिआं होईआं अनेकां प्रकार दीआं भुल्लां चुक्कां दी खिमा करनी जी। ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅਚੁੱਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੈ ਸਰਬ ਮੈਂ
ਹੇ
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਤ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਗੇ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓਣ ਆਰ
ਹੇ ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ
ਠਾਕੁਰ ਹਉ ਦਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।